सुनत मुन जना मिल संत मंडली संत मंडली गुण नाद कौन आनंद वेद गुण नाद धोन आनंद वेद
Yeah.
Yeah. धुन आनंद वेद कथित सुनत मुन जना मिल संत मंडली मिल संत मंडली। ये सैकड़े वर्ष पुरानी ये ध्रुपद आप दे चरणा च पेश कीती है। कल्याण महला पंजवां ते राग कल्याण विच आपां ये वो ढंग है वो स्टाइल है जो गुरु महाराज दे दरबार च हुंदा सी कीर्तन। ये ध्रुपद अंग है। ध्रुपद दी गायकी दा बाकी दी गायकी नालों फर्क है क्योंकि इहदे च कोई भी फास्ट म्यूजिकल एक्रोबैट अलाउड नहीं। इहदे च मींड है गमक है। इहदे च ओ संगीतक हरकतां ने जिहड़ियां कि जोड़दियां ने तोड़दियां नहीं जिहड़ियां बाणी दे अखरां नाल जोड़दियां बाणी नालों अपने वल नूं नहीं खिंचदियां। असल जो इत्थे एलीमेंट ट्रांसमिट हुंदा है वह है बाणी। संगीत जेड़ा है ये बाणी दा शिंगार है। ते किसे बंदे दे गल च इन्ने हार पा दिओ भी उहदा मूँह ही लुक जाए तो वह फिर सत्कार होया कि निरादर होया। जदों असी राग नूं भी कई बारी ओवरडू कर जाने हां उदों फिर बाणी गुआच जाती। ये कुछ नियम ने जो गुरमत संगीत गायकी दे जो साढ़े पिता जी ने साढ़े बाबा जी पासों सिखे ते पिता जी पासों असी सरवण कीते। मुख नियम ये है भी शास्त्री संगीत विच सुर प्रधान है ते कीर्तन दे विच शब्द प्रधान है। पुराने पेंडू बंदियां दियां जिहड़ियां उदाहरणा ने वह भी पेंडू ही होंदियां लेकिन है बड़िया स्पष्ट। साढ़े बापू जी ने पिता जी ने इदा समझाया सी भी उदाहरण दे के भी काका हमेशा इदा रखना भी गुरबाणी राग दे कनेड़े चढ़ी हुई है। कनेड़े चढ़ना होंदा जदों इत्थे पैर रख के ते बच्चे नूं कई बारी कनेड़े चढ़ा लईदा। किसी भी हालत विच किसी भी सूरत विच राग या संगीत बाणी तो उपर ना जावे। बाणी हमेशा उपर रवे। बाणी की स्पष्टता हमेशा सर्व श्रेष्ठ इत्थे रखनी है। और ये सारी उम्र उन्होंने अपने कीर्तन गायकी च ये डिसिप्लिन नू फॉलो किया। उस पुरानी आपां रीत दा हुण कीर्तन किया है। महाराज इहदे च गुणा की गल करते हैं गुण गाउण की गल करते हैं। हे वाहिगुरु तेरे गुण जेड़े आ नाद धुन आनंद वेद। नाद योगी जेड़े ने नाद दे राही अपनी सुरत जोड़ते आनंदमई धुन जेड़ी है ते वेद है विद्या। कथित सुनत मुन जना जेड़े मुनि जन ने जिन्हां ने अपने मन नूं चुप कराया होया। इत्थे जुबान दे चुप कराउण दी गल नहीं इत्थे मन नूं चुप कराउण दी गल है। मौन जेड़ा है वो ते मन नूं करना है फुरनिया नूं रोकना है। एक बारी साढ़े पिता जी गए किसी शहर इंडिया विच ते उत्थे जिन्हां दे घर ठहरे उन्होंने दस्या जी इत्थे साढ़े शहर दे ना बाहर जे करके एक मोनी जी रहिंदे ने साधु है आजो दर्शन करन चलीए। पिता जी कहिंदे चलो चलदे हां। उत्थे गए ते ओ मोनी जी सन बोलदे नहीं सन जुबान तो जे किसी ने कोई सवाल पुछना तो वह लिख के जवाब देंदे सन या उन्होंने कोई कहना हुंदा सी सुनिया देना सी तो लिख के देंदे सन। पिता जी उतों आ गए वापस जदों फिर रस्ते च फिर आके विचार की भी ਚੁੱਪ ਤੇ ਮਨ ਨੂੰ ਕਰਾਉਣਾ ਤੇ ਮਨ ਤੇ ਇਹਦਾ ਗੱਲਾਂ ਕਰਦਾ, ਮਨ ਤੇ ਬੋਲਦਾ, ਤਾਂ ਹੀ ਤਾਂ ਲਿਖਤੀ ਰੂਪ ਚ ਨਾਲ ਜਵਾਬ ਦਿੰਦਾ, ਨਾਲ ਸਵਾਲ ਪੁੱਛਦਾ, ਤੇ ਇਹ ਫਿਰ ਜ਼ੁਬਾਨ ਨੂੰ ਚੁੱਪ ਕਰਾ ਕੇ ਕੀ ਫਾਇਦਾ ਹੋਇਆ। ਜਿਨ੍ਹਾਂ ਮੁਨੀ ਜਨਾਂ ਨੇ ਆਪਣੇ ਮਨ ਨੂੰ ਚੁੱਪ ਕਰਾ ਲਿਆ, ਮਨ ਦਾ ਮੌਨ ਸਾਧਨ ਕਰ ਲਿਆ, ਉਹ ਫਿਰ ਇਹ ਗੁਣ ਗਾਉਂਦੇ ਨੇ। ਸ਼ੁਰੂ ਹੈ ਸ਼ਬਦ ਗੁਣ, ਨਾਦ ਧੁਨ ਆਨੰਦ ਵੇਦ, ਇਹ ਜਿਹੜੀਆਂ ਵਸਤੂਆਂ ਨੇ ਇਹ ਉਹਦੇ ਗੁਣ ਗਾਉਣ ਦੇ ਨਾਲ ਹੀ ਆ ਜਾਂਦੀਆਂ, ਕਿਸੇ ਹੋਰ ਪਾਸੇ ਜਾਣ ਦੀ ਲੋੜ ਨਹੀਂ, ਸਿਰਫ ਉਹਦੇ ਗੁਣ ਗਾ ਲਓ ਅਤੇ ਇਹ ਸਭ ਵਸਤੂਆਂ ਵਿੱਚ ਹੀ ਆ ਜਾਂਦੀਆਂ। ਅਤੇ ਮਾਣਦੇ ਨੇ ਰੰਗ ਜਿਹੜੇ ਮੁਨੀ ਜਨ ਨੇ ਜਿਹੜੇ ਸੰਗਤ ਵਿੱਚ ਬੈਠ ਕੇ, ਇਹਨੂੰ ਬੰਦ ਕਰ ਦਿਓ, ਮਿਲ ਸੰਤ ਮੰਡਲੀ ਸਾਧ ਸੰਗਤ, ਇਹ ਸੰਤ ਮੰਡਲੀ ਹੈ ਜਿਹ 'ਚ ਆਪਾਂ ਬੈਠੇ, ਇਹਨੂੰ ਸਾਧ ਸੰਗਤ ਵੀ ਕਿਹਾ ਜਾਂਦਾ, ਇਹਨੂੰ ਸੰਤ ਸਭਾ ਵੀ ਕਿਹਾ ਜਾਂਦਾ, ਸੰਤ ਸਭਾ ਕੋ ਸਦਾ ਜੈਕਾਰ, ਇਹਨੂੰ ਸੰਤ ਮੰਡਲੀ ਵੀ ਕਿਹਾ ਜਾਂਦਾ। ਗਾਉਂਦੇ ਨੇ ਗੁਰਮੁਖ ਉਹਦੇ ਗੁਣ, ਅਤੇ ਉਹਨਾਂ ਗੁਣ ਗਾਉਣ ਦੇ ਨਾਲ ਮਨ ਚੁੱਪ ਹੋ ਜਾਂਦਾ, ਇਹ ਹੈ ਇਹਦੀ ਅਸਥਾਈ। ਗਿਆਨ ਧਿਆਨ ਮਾਨ ਦਾਨ ਮਨ ਰਸਿਕ ਰਸਨ ਨਾਮ ਜਪਤ ਤਿਹ ਪਾਪ ਖੰਡਲੀ। ਗਿਆਨ ਜੋ ਅਸੀਂ ਨੌਲੇਜ ਲੈਂਦੇ ਹਾਂ, ਜੋ ਅਸੀਂ ਗਿਆਨ ਹਾਸਲ ਕਰਦੇ ਹਾਂ, ਧਿਆਨ ਜੋ ਅਸੀਂ ਆਪਣੇ ਮਾਈਂਡ ਦੀ ਕੌਨਸਨਟ੍ਰੇਟ ਨੂੰ ਫੋਕਸ ਕਰਦੇ ਹਾਂ, ਮਾਨ ਮਾਨ ਹੁੰਦਾ ਸਤਿਕਾਰ, ਜੋ ਅਸੀਂ ਸਤਿਕਾਰ ਹਾਸਲ ਕਰਦੇ ਹਾਂ ਅਤੇ ਜੋ ਪ੍ਰਭੂ ਦੇ ਨਾਮ ਦੇ ਨਾਲ ਸਾਡਾ ਰਿਸ਼ਤਾ ਬਣਦਾ, ਸਨਮਾਨ, ਇਹ ਉਹ ਮਾਣ ਦੀ ਗੱਲ ਹੋ ਰਹੀ ਹੈ। ਅਤੇ ਦਾਨ, ਇਸ ਸੰਗਤ ਵਿੱਚ ਇਹ ਨਾਮ ਜਪਿਆ ਵੀ ਜਾਂਦਾ ਅਤੇ ਜਪਾਇਆ ਵੀ ਜਾਂਦਾ, ਇੱਥੇ ਨਾਮ ਦਾ ਦਾਨ ਵੀ ਹੁੰਦਾ। ਗਿਆਨ, ਪਹਿਲਾਂ ਆਉਂਦਾ ਗਿਆਨ, ਕਿਸੇ ਦੀ ਸਿਆਣੀ ਗੱਲ ਸੁਣੀ ਅਤੇ ਸਮਝ ਆਈ, ਫਿਰ ਹੈ ਧਿਆਨ, ਫਿਰ ਉਹ ਸਮਝੀ ਹੋਈ ਗੱਲ ਨੂੰ ਧਿਆਨ ਦੇ ਨਾਲ ਸੋਚਿਆ, ਤਾਂ ਹੀ ਆਪਣੇ ਜੀਵਨ ਵਿੱਚ ਉਹਨੇ ਆਉਣਾ, ਐਂਟਰ ਕਰਨਾ, ਜਿੰਨਾ ਚਿਰ ਅਸੀਂ ਕੌਨਸਨਟ੍ਰੇਟ ਨਾ ਕਰਾਂਗੇ ਉਸ 'ਤੇ। ਅਤੇ ਮਾਨ ਅਤੇ ਦਾਨ, ਅਤੇ ਉਹ ਜਿਹੜਾ ਗਿਆਨ ਹਾਸਲ ਕੀਤਾ ਉਹ ਫਿਰ ਸੰਗਤ ਵਿੱਚ ਦਾਨ ਵੀ ਹੁੰਦਾ, ਸੰਗਤ ਵਿੱਚ ਹੋਰਨਾਂ ਨੂੰ ਦਿੱਤਾ ਜਾਂਦਾ। ਮਨ ਰਸਿਕ, ਰਸਿਕ ਹੁੰਦਾ ਰਸ ਵਿੱਚ ਚੰਗੀ ਤਰ੍ਹਾਂ ਨੁੱਚੜਿਆ ਹੋਇਆ, ਰਸ ਦੇ ਨਾਲ ਭਰਿਆ ਹੋਇਆ, ਉਸ ਵਾਹਿਗੁਰੂ ਦੇ ਗੁਣ ਗਾਉਣ ਦਾ ਜਿਹੜਾ ਰਸ ਹਾਸਲ ਹੁੰਦਾ ਇਹ ਮਨ ਫਿਰ ਰਸਿਕ ਹੋ ਜਾਂਦਾ, ਉਸ ਰਸ ਵਿੱਚ ਭਿੱਜ ਜਾਂਦਾ। ਰਸਨ ਜ਼ੁਬਾਨ, ਉਹ ਰਸਿਆ ਹੋਇਆ ਮਨ ਜਿਹੜਾ ਜ਼ੁਬਾਨ ਦੇ ਨਾਲ ਨਾਮ ਜਪਤ, ਮਨ ਰਸਿਕ ਰਸਨ ਨਾਮ ਜਪਤ, ਨਾਮ ਜਪਦਾ ਉਹ ਮਨ, ਕਿਉਂਕਿ ਜਪਣਾ ਤਾਂ ਮਨ ਨੇ ਹੈ ਜ਼ੁਬਾਨ ਦੇ ਨਾਲ, ਅਤੇ ਉਹਦੇ ਨਾਲ ਕੀ ਹੁੰਦਾ, ਤਿਹ ਪਾਪ ਖੰਡਲੀ, ਉੱਥੇ ਜਿਹੜੇ ਪਾਪ ਨੇ ਉਹ ਖੰਡਨ ਹੋ ਜਾਂਦੇ ਨੇ, ਉਹ ਖਤਮ ਹੋ ਜਾਂਦੇ ਨੇ, ਮੁੱਕ ਜਾਂਦੇ ਨੇ, ਉਹਦਾ ਗੁਣ ਗਾਇਆ ਹੀ ਪਾਪ ਖਤਮ ਹੋ ਜਾਂਦੇ ਨੇ, ਮਨ ਭਿੱਜ ਜਾਂਦਾ ਉਹਦੇ ਨਾਮ ਦੇ ਨਾਲ, ਉਹਦੇ ਪਿਆਰ ਦੇ ਨਾਲ। ਜਿਵੇਂ ਕੀਰਤਨ ਤੋਂ ਪਹਿਲਾਂ ਜ਼ਿਕਰ ਹੋ ਰਿਹਾ ਸੀ ਵੀ ਨਾਮ ਦੀ ਹੀ ਗੱਲ ਹੈ ਸਾਰੀ, ਇਹ ਖੇਡ ਹੀ ਸਾਰਾ ਨਾਮ ਦਾ, ਇਹ ਬਾਣੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਐਸਾ ਵੱਡਾ, ਐਸੀ ਵੱਡੀ ਗੁੜ ਦੀ ਭੇਲੀ ਹੈ, ਜਿਹੜੇ ਮਰਜ਼ੀ ਪਾਸਿਓਂ ਚੱਖ ਲਓ ਇਹ ਮਿੱਠੀ ਹੈ, ਅਤੇ ਉਹੋ ਹੀ ਸਵਾਦ ਹੈ। ਅਤੇ ਇੱਥੇ ਗੱਲ ਨਾਮ ਦੀ ਹੀ ਹੈ, ਉਹਦੇ ਰਸ 'ਚ ਭਿੱਜੇ ਹੋਏ ਮਨ ਰਸਨਾ ਦੇ ਨਾਲ ਉਹਦਾ ਨਾਮ ਜਪਦੇ ਨੇ ਅਤੇ ਪਾਪ ਉੱਥੇ ਨਾਸ ਹੋ ਜਾਂਦੇ ਨੇ, ਇਹ ਪਹਿਲਾ ਅੰਤਰ ਹੈ। ਦੂਸਰਾ ਅੰਤਰ ਹੈ ਜੋਗ ਜੁਗਤ ਗਿਆਨ ਭੁਗਤ ਸੁਰਤ ਸ਼ਬਦ ਤੱਤ ਬੇਤੇ, ਤੱਤ ਬੇਤੇ ਮਤਲਬ ਚੰਗੀ ਤਰ੍ਹਾਂ ਜਾਣਨ ਵਾਲੇ। ਇੱਥੇ ਤਿੰਨ ਚੀਜ਼ਾਂ ਦਾ ਜ਼ਿਕਰ ਕੀਤਾ ਮਹਾਰਾਜ ਨੇ, ਜੋਗ ਜੁਗਤ, ਜੋਗ ਦਾ ਮਤਲਬ ਹੈ ਜੁੜਨਾ, ਜੋਗ ਦਾ ਮਤਲਬ ਹੈ ਜੁੜਨਾ, ਅਤੇ ਜੁਗਤੀ ਦਾ ਮਤਲਬ ਹੈ ਦ ਟੈਕਨੀਕ ਟੂ ਜੁਆਇਨ, ਜੋਗ ਜੁਗਤ ਇਕੱਠੇ ਪੜ੍ਹਨਾ, ਦ ਟੈਕਨੋਲੋਜੀ ਟੂ ਜੁਆਇਨ ਅਤੇ ਤੱਤਵੇ 'ਤੇ ਜਿਹੜੇ ਇਸ ਟੈਕਨੋਲੋਜੀ ਨੂੰ ਜਾਣਦੇ ਨੇ ਤੱਤਵੇ 'ਤੇ ਮਹਾਰਾਜ ਨੇ ਅਖੀਰ 'ਚ ਵਰਤਿਆ ਲੇਕਿਨ ਪਹਿਲਾਂ ਤਿੰਨ ਗੱਲਾਂ ਕੀਤੀਆਂ ਬਾਅਦ 'ਚ ਤੱਤਵੇ 'ਲੇ ਜਿਵੇਂ ਜਿਵੇਂ ਮੈਥਮੈਟਿਕਸ 'ਚ ਆਪਾਂ ਬ੍ਰੈਕਟ ਤੋਂ ਬਾਅਦ ਲਿਖ ਦਈਦਾ ਨਾ ਬਟ ਇਟ ਅਪਲਾਈਜ਼ ਟੂ ਆਲ ਵਟ ਐਵਰ ਇਜ਼ ਇਨਸਾਈਡ ਦ ਬ੍ਰੈਕਟ ਇਸੇ ਤਰ੍ਹਾਂ ਤਿੰਨ ਚੀਜ਼ਾਂ ਦਾ ਜ਼ਿਕਰ ਕੀਤਾ ਪਰ ਉਹਨਾਂ ਤਿੰਨ ਚੀਜ਼ਾਂ ਦੇ ਤੱਤ ਬੇਤਿਆਂ ਦਾ ਜ਼ਿਕਰ ਕੀਤਾ ਜਿਹੜੇ ਕਿ ਉਸ ਚੀਜ਼ ਨੂੰ ਜਾਣਦੇ ਨੇ ਦੋਜ਼ ਹੂ ਨੋ ਦ ਟੈਕਨੋਲੋਜੀ ਆਫ ਜੁਆਇਨਿੰਗ ਵਿਦ ਹਿਮ ਯੋਗ ਜੁਗਤ ਤੱਤ ਬੇਤੇ ਗਿਆਨ ਭੁਗਤ ਭੁਗਤਣਾ ਹੁੰਦਾ ਹੈ ਅਬਜ਼ੋਰਬ ਕਰਨਾ ਖਾਣਾ ਛਕਣਾ ਜਿਹੜੇ ਗਿਆਨ ਹਾਸਲ ਕਰਦੇ ਨੇ ਅਤੇ ਜਿਹੜੇ ਗਿਆਨ ਹਾਸਲ ਕਰਨ ਵਿੱਚ ਤੱਤ ਬੇਤੇ ਨੇ ਦੋਜ਼ ਹੂ ਨੋ ਹਾਊ ਟੂ ਰਿਸੀਵ ਨੌਲੇਜ ਹਾਊ ਟੂ ਰਿਸੀਵ ਹਾਊ ਟੂ ਅਬਜ਼ੋਰਬ ਵਿਜ਼ਡਮ ਅਤੇ ਸੁਰਤ ਸ਼ਬਦ ਜਿਨ੍ਹਾਂ ਦੀ ਸੁਰਤ ਸ਼ਬਦ ਨਾਲ ਜੁੜੀ ਹੈ ਸ਼ਬਦ ਨਾਲ ਜਿਨ੍ਹਾਂ ਦਾ ਮਨ ਜਿਨ੍ਹਾਂ ਦੀ ਸੁਰਤੀ ਜੁੜ ਗਈ ਅਤੇ ਜਿਨ੍ਹਾਂ ਨੂੰ ਇਹ ਪਤਾ ਹੈ ਕਿਵੇਂ ਜੋੜਨੀ ਹੈ ਸੁਰਤੀ ਤੱਤ ਬੇਤੇ ਗਿਆਨ ਯੋਗ ਜੁਗਤ ਗਿਆਨ ਭੁਗਤ ਸੁਰਤ ਸ਼ਬਦ ਤੱਤ ਬੇਤੇ ਜਿਨ੍ਹਾਂ ਨੂੰ ਇਹ ਸਭ ਚੀਜ਼ਾਂ ਦਾ ਪਤਾ ਹੈ ਜਪ ਤਪ ਅਖੰਡਲੀ ਉਹਨਾਂ ਦਾ ਫਿਰ ਜਿਹੜਾ ਜਪ ਤਪ ਹੈ ਉਹ ਐਸਾ ਹੈ ਵੀ ਉਹਦੇ 'ਚ ਫਿਰ ਕੋਈ ਵਿਘਨ ਨਹੀਂ ਆਉਂਦਾ ਉਹਦੇ 'ਚ ਕੋਈ ਖੰਡਨ ਨਹੀਂ ਕਰਦਾ ਇਟ ਗੋਜ਼ ਵਿਦਾਊਟ ਐਨੀ ਓਬਸਟਿਕਲ ਵਿਦਾਊਟ ਐਨੀ ਇੰਟਰਪਸ਼ਨ ਅਤੇ ਅੱਗੇ ਜਾ ਕੇ ਮਹਾਰਾਜ ਕਹਿੰਦੇ ਨੇ ਓਤ ਪੋਤ ਮਿਲ ਜੋਤ ਓਤ ਪੋਤ ਉਹ ਹੁੰਦਾ ਵੀ ਜਦੋਂ ਜਿਹੜੀਆਂ ਬੀਬੀਆਂ ਸਵੈਟਰ ਬੁਣਦੀਆਂ ਨਾ ਉਹਨਾਂ ਨੂੰ ਪਤਾ ਹੈ ਕਈ ਵਾਰੀ ਦੋ ਤਰ੍ਹਾਂ ਦੇ ਧਾਗੇ ਇਕੱਠੇ ਕਰਕੇ ਅਤੇ ਫਿਰ ਬੁਣਿਆ ਜਾਂਦਾ ਜੇ ਬੁਣਨ ਤੋਂ ਬਾਅਦ ਸੀਤਾ ਹੋਵੇ ਤਾਂ ਉਹਨੂੰ ਈਜ਼ੀਲੀ ਕੱਢਿਆ ਜਾ ਸਕਦਾ ਜੇ ਇਕੱਠਾ ਹੀ ਵਿੱਚ ਦੋ ਧਾਗੇ ਲੈ ਕੇ ਬੁਣਿਆ ਹੋਵੇ ਤਾਂ ਉਹ ਫਿਰ ਤਾਣੇ ਪੇਟੇ ਵਾਲਾ ਗੱਲ ਹੋ ਜਾਂਦੀ ਉਹ ਫਿਰ ਕੋਈ ਖੋਲ੍ਹ ਨਹੀਂ ਸਕਦਾ ਉਹਨੂੰ ਕੋਈ ਅਲੱਗ ਨਹੀਂ ਕਰ ਸਕਦਾ ਓਤ ਪੋਤ ਮਿਲ ਜੋਤ ਫਿਰ ਜੋਤ ਜਿਹੜੀ ਹੈ ਉਹਦੀ ਜੋਤ ਦੇ ਨਾਲ ਇੱਦਾਂ ਮਿਕਸ ਹੋ ਜਾਂਦੀ ਹੈ ਇੱਦਾਂ ਮਿਲ ਜਾਂਦੀ ਹੈ ਜਿਵੇਂ ਕਿ ਤਾਣੇ ਪੇਟੇ ਦਾ ਰਿਸ਼ਤਾ ਹੈ ਬਿਲਕੁਲ ਮਰਜ ਹੋਈ ਹੋਈ ਨਾਨਕ ਕਛੂ ਦੁੱਖ ਨਾ ਡੰਡਲੀ ਫਿਰ ਜਿਨ੍ਹਾਂ ਦੀ ਉਹ ਅਵਸਥਾ ਹੋ ਜਾਂਦੀ ਹੈ ਫਿਰ ਉਹਨਾਂ ਨੂੰ ਜਮ ਡੰਡ ਦਾ ਦੁੱਖ ਨਹੀਂ ਹਾਸਲ ਹੁੰਦਾ ਉਹਨਾਂ ਨੂੰ ਫਿਰ ਕਿਸੇ ਤਰ੍ਹਾਂ ਦਾ ਡੰਨ ਨਹੀਂ ਮਿਲਦਾ ਕਿਸੇ ਤਰ੍ਹਾਂ ਦੀ ਪਨਿਸ਼ਮੈਂਟ ਉਹਨਾਂ ਨੂੰ ਫਿਰ ਨਹੀਂ ਮਿਲਦੀ ਅਤੇ ਉਸ ਪਨਿਸ਼ਮੈਂਟ ਦਾ ਦੁੱਖ ਉਹਨਾਂ ਨੂੰ ਨਹੀਂ ਝੇਲਣਾ ਪੈਂਦਾ ਮੁੱਕਦੀ ਗੱਲ ਸ਼ਬਦ ਦੀ ਇਹ ਆ ਬਈ ਗੁਣ ਉਹਦੇ ਗੁਣ ਗਾਓ ਉਹਦੀ ਸਿਫਤ ਕਰੋ ਉਹਦੀ ਕੀਰਤੀ ਕਰੋ ਅਤੇ ਇਹਦੇ ਨਾਲ ਇੰਨਾ ਬੈਨੀਫਿਟ ਹੁੰਦਾ ਇੱਥੋਂ ਤੱਕ ਬੰਦੇ ਦੀ ਸਪਿਰਿਚੁਅਲ ਐਲੀਵੇਸ਼ਨ ਬੰਦੇ ਨੂੰ ਹਾਸਲ ਹੁੰਦੀ ਹੈ ਆਓ ਇਹ ਪੁਰਾਤਨ ਧਰੁਪਦ ਕਲਿਆਣ ਦੇ ਵਿੱਚ ਕਰੀਏ ਦਰਸ਼ਨ ਇੱਕ ਵਾਰੀ ਇਸ ਤੁੱਕ ਨੂੰ ਗਾ ਲਈਏ ਫਿਰ ਅਗਲਾ ਸ਼ਬਦ ਪੜ੍ਹਾਂਗੇ
ਗੁਣ ਨਾਦ ਦੋਨ ਆਨੰਦ ਵੇਦ ਗੁਣ ਨਾਦ ਦੋਨ ਆਨੰਦ ਵੇਦ ਗੁਣ ਨਾਦ ਦੋਨ ਆਨੰਦ ਵੇਦ लागा है राम प्यारे, लागा है राम प्यारे। लागा है राम प्यारे, लागा है राम प्यारे। मन लागा राम प्यारे, मन लागा राम प्यारे। मेरा मन लागा है राम प्यारे, प्यारे मेरा मन लागा है राम प्यारे। मन लागा राम प्यारे, मन लागा राम प्यारे। मेरा मन लागा है राम प्यारे, प्यारे मेरा मन लागा है राम प्यारे। दीन दयाल करी प्रभु कृपा, दीन दयाल करी प्रभु कृपा। वस कीने पांच दुतारे, दीन दयाल करी प्रभ कृपा। वस कीने पांच दुतारे, वस कीने पांच दुतारे, वस कीने पांच दुतारे। लागा है राम प्यारे, प्यारे मेरा मन लागा है राम प्यारे। मन लागा है राम प्यारे, मन
लागा है राम प्यारे,
मन लागा है राम प्यारे। मेरा मन लागा है राम प्यारे, प्यारे मेरा मन लागा है राम प्यारे। पवगंडन दुख भंजन स्वामी, पवगंडन दुख भंजन स्वामी। भगत वचलेन्द्र कारे, पवगंडन दुख भंजन स्वामी। भगत वचलेन्द्र कारे, कोड पराध बिन पीतर
जल दल मैया
रविया सब ठाई जल दाल महिया रविया सब ठाई अगम रूप गिरधारे अगम रूप गिरधारे अगम रूप गिरधारे मेरा मन लगा मेरा मन लगा मेरा मन लगा लगा है राम प्यारे मन लगा है राम प्यारे मन
लगा है राम प्यारे
मन लगा है राम प्यारे
मेरा मन
लगा लगा है राम प्यारे मेरा मन लगा लगा है राम प्यारे कीरत कर रे सगल जन तेरी कीरत करे सगल जन तेरी तू अविनाशी पुरख मुरारे कीरत करे सगल जन तेरी अब नासी पुरख मुरारे जो भावे त्यों राखो स्वामी जो भावे त्यों राखो स्वामी जन नानक शरण दुआरे जन नानक शरण दुआरे जन नानक शरण दुआरे मेरा मन लगा लगा है राम प्यारे प्यारे मेरा मन लगा है राम प्यारे मन लगा है राम प्यारे मन
लगा है राम प्यारे
मन लगा है राम प्यारे
मेरा मन लगा
लगा है राम प्यारे प्यारे मेरा मन लगा लगा है राम प्यारे
राग तनासरी महला पंजवां ए रीत जिहड़ी आपां पढ़ी है ए तनासरी मुल्तानी अंग कई तरह तनासरी गाई जाती है ए मुल्तानी अंग विच ए सरूप है इहदा धन गुरु अर्जन देव महाराज रहाउ दी तुक च अवस्था बयान करदे ने मेरा मन लागा है राम प्यारे मन मेरा लग गया जुड़ गया उस राम दे नाल ओ राम जो मैनू बहुत प्यारा इत्थे प्यारे नू अंडरलाइन करना पएगा क्योंकि ये खेडां प्यार दियां ने सारी जिन प्रेम कियो तिन ही प्रभ पायो ਵਾਹਿਗੁਰੂ ਦੀ ਪੂਜਾ ਜੇ ਮੰਗਤੇ ਬਣ ਕੇ ਕਰੋਗੇ ਨਾ ਤੇ ਉਦੋਂ ਤੱਕ ਹੀ ਪੂਜਾ ਰਹਿਣੀ ਆ, ਉਦੋਂ ਤੱਕ ਹੀ ਰਿਸ਼ਤਾ ਬਣਿਆ ਰਹਿਣਾ ਜਦੋਂ ਤੱਕ ਮੰਗ ਨਾ ਪੂਰੀ ਹੋਈ। ਮੰਗ ਪੂਰੀ ਹੋਣ ਦੀ ਦੇਰ ਮੰਗਤਾ ਕਿਤੇ ਦਾ ਕਿਤੇ ਚਲਾ ਜਾਂਦਾ, ਕਿਉਂਕਿ ਉਹਦਾ ਰਿਸ਼ਤਾ ਹੀ ਮੰਗ ਦੀ ਬੁਨਿਆਦ 'ਤੇ ਖੜ੍ਹਾ। ਮੰਗਤੇ ਅਤੇ ਦਾਤੇ ਦਾ ਰਿਸ਼ਤਾ ਵਾਹਿਗੁਰੂ ਦੇ ਨਾਲ ਕਦੀ ਨਹੀਂ ਪਾਉਣਾ, ਕਿਉਂਕਿ ਬੁਨਿਆਦ ਹੀ ਮੰਗ ਹੈ। ਜਿੱਦਣ ਉਹ ਫਾਊਂਡੇਸ਼ਨ ਖਤਮ ਹੋ ਗਈ, ਉਦਣ ਬੈਗਰ ਦਾ ਅਤੇ ਡੋਨਰ ਦਾ ਰਿਸ਼ਤਾ ਖਤਮ ਹੋ ਜਾਂਦਾ। ਹੋਰ ਵੀ ਕਈ ਰਿਸ਼ਤੇ ਅਸੀਂ ਵਾਹਿਗੁਰੂ ਨਾਲ ਪਾਉਂਦੇ ਹਾਂ। ਡਰ ਦਾ ਵੀ ਰਿਸ਼ਤਾ ਹੈ, ਇੱਕ ਡਰ ਲੱਗਦਾ ਦੁੱਖ ਤੋਂ, ਡਰਦਾ ਮਾਰਾ ਬੰਦਾ ਗੁਰਦੁਆਰੇ ਆਉਂਦਾ, ਹੱਥ ਜੋੜਦਾ, ਨੱਕ ਰਗੜਦਾ, ਅਤੇ ਵਾਹਿਗੁਰੂ ਕਿਰਪਾ ਕਰ ਦਿੰਦਾ ਅਤੇ ਉਹ ਡਰ ਦੂਰ ਹੋ ਜਾਂਦਾ, ਫਿਰ ਰਿਸ਼ਤਾ ਵੀ ਖਤਮ ਹੋ ਜਾਂਦਾ, ਕਿਉਂਕਿ ਬੁਨਿਆਦ ਹੀ ਉਹ ਸੀ। ਬੜੇ ਤਰ੍ਹਾਂ ਦੇ ਅਸੀਂ ਰਿਸ਼ਤੇ ਇੰਜੋਏ ਕਰਦੇ ਹਾਂ ਪਰਮੇਸ਼ੁਰ ਦੇ ਨਾਲ, ਪਰ ਰਿਸ਼ਤੇ ਉਹ ਨਿਭਦੇ ਆ, ਭਾਵੇਂ ਦੁਨਿਆਵੀ ਲੈ ਲਓ ਅਤੇ ਭਾਵੇਂ ਪਰਮਾਰਥ ਦੇ ਲੈ ਲਓ, ਜਿਹਦੀ ਬੁਨਿਆਦ ਪਿਆਰ 'ਤੇ ਖੜੀ ਹੁੰਦੀ ਹੈ ਉਹ ਰਿਸ਼ਤੇ ਤੋੜ ਨਿਭਦੇ। ਭਾਵੇਂ ਭਰਾ ਭਰਾ ਦਾ ਰਿਸ਼ਤਾ ਹੈ, ਜੇ ਵਿੱਚ ਪਿਆਰ ਨਹੀਂ ਤਾਂ ਕੋਈ ਨਹੀਂ। ਮੁਕੱਦਮੇ ਚੱਲਦੇ ਆਪਾਂ ਵੇਖਦੇ ਹਾਂ, ਮਕਾਨਾਂ ਦੇ ਝਗੜੇ, ਪ੍ਰੋਪਰਟੀ ਦੇ ਝਗੜੇ, ਭਰਾ ਭਰਾ ਦਾ ਐਡਾ ਦੁਸ਼ਮਣ ਬਣਿਆ ਵੀ ਬਾਹਰਲਾ ਬੰਦਾ ਐਡਾ ਦੁਸ਼ਮਣ ਨਹੀਂ ਹੋ ਸਕਦਾ। ਜਾਨ ਦਾ ਵੈਰੀ, ਪਿਓ ਦਾ ਪੁੱਤਰ ਦਾ ਰਿਸ਼ਤਾ, ਪਤੀ ਪਤਨੀ ਦਾ ਰਿਸ਼ਤਾ, ਜੇ ਬੁਨਿਆਦ ਪਿਆਰ ਨਹੀਂ ਹੈ ਤਾਂ ਰਿਸ਼ਤਾ ਨਹੀਂ ਨਿਭ ਸਕਦਾ। ਅਤੇ ਇਹੋ ਹੀ ਰੂਲ ਲਾਗੂ ਹੁੰਦਾ ਵਾਹਿਗੁਰੂ ਦੇ ਨਾਲ। ਜੇ ਵਾਹਿਗੁਰੂ ਦੇ ਨਾਲ ਰਿਸ਼ਤਾ ਪਿਆਰ ਵਾਲਾ ਹੈ ਤਾਂ ਫਿਰ ਤੋੜ ਤੱਕ ਨਿਭਦਾ। ਕਿਉਂ? ਕਿਉਂਕਿ ਪਿਆਰ ਦੇ ਰਿਸ਼ਤੇ ਵਿੱਚ ਮੰਗ ਨਹੀਂ ਹੁੰਦੀ, ਕੁਰਬਾਨ ਹੋਣ ਦੀ ਇੱਛਾ ਹੁੰਦੀ। ਫਰਕ ਬਹੁਤ ਵੱਡਾ ਹੈ। ਬਾਕੀ ਸਾਰੇ ਰਿਸ਼ਤਿਆਂ 'ਚ ਆਈ ਵਾਂਟ ਟੂ ਗ੍ਰੈਬ ਸਮਥਿੰਗ, ਆਈ ਵਾਂਟ ਟੂ ਟੇਕ ਸਮਥਿੰਗ, ਐਂਡ ਇਨ ਦ ਰਿਲੇਸ਼ਨ ਵਿਚ ਇਜ਼ ਸਟੈਂਡਿੰਗ ਔਨ ਦ ਫਾਊਂਡੇਸ਼ਨ ਆਫ ਲਵ, ਇਨ ਲਵ ਯੂ ਵਾਂਟ ਟੂ ਗਿਵ ਸਮਥਿੰਗ, ਯੂ ਵਾਂਟ ਟੂ ਸੈਕਰੀਫਾਈਸ ਯੋਰ ਸੈਲਫ ਫੋਰ ਯੋਰ ਲਵਰ। ਇਹ ਬਹੁਤ ਵੱਡਾ ਫਰਕ ਹੈ। ਇਹੀ ਕਾਰਨ ਹੈ ਸਿੱਖ ਧਰਮ, ਸਿੱਖ ਇਤਿਹਾਸ ਵਿੱਚ ਸ਼ਹੀਦਾਂ ਦੀਆਂ ਕਤਾਰਾਂ ਬੇਅੰਤ ਸ਼ਹੀਦ ਹੋਏ ਨੇ। ਕਿਉਂ? ਕਿਉਂਕਿ ਕੁਰਬਾਨ ਹੋਣ ਦੀ ਇੱਛਾ ਹੈ ਮਨ ਵਿੱਚ, ਗੁਰੂ ਦੇ ਵਾਸਤੇ, ਗੁਰੂ ਦੇ ਬਣਾਏ ਧਰਮ ਦੇ ਵਾਸਤੇ, ਗੁਰੂ ਦੇ ਬਣਾਏ ਅਸਤੂਲ ਦੇ ਵਾਸਤੇ। ਸਿੱਖ ਕੁਰਬਾਨ ਹੋਣ 'ਚ ਦੇਰ ਨਹੀਂ ਲਾਉਂਦਾ, ਕਿਉਂਕਿ ਪਿਆਰ ਹੈ ਗੁਰੂ ਨਾਲ। ਜਿੰਨੇ ਵੀ ਆਪਾਂ ਪੁਰਾਣੇ ਪੜ੍ਹਦੇ ਹਾਂ ਨਾ ਕਹਾਣੀਆਂ, ਕਿਸੇ ਕਹਾਣੀਆਂ, ਲੈਲਾ ਮਜਨੂੰ ਦਾ ਹੋ ਗਿਆ, ਹੀਰ ਰਾਂਝੇ ਦਾ ਹੋ ਗਿਆ, ਸ਼੍ਰੀ ਫਰਹਾਦ ਦਾ ਹੋ ਗਿਆ, ਸੱਸੀ ਪੂਨੂ ਦਾ ਹੋ ਗਿਆ, ਸੋਹਣੀ ਮਹੀਵਾਲ ਦਾ, ਆਪਾਂ ਕਿੱਸਾ ਸਾਰੇ ਪੜ੍ਹਦੇ ਹਾਂ। ਸਾਰਿਆਂ 'ਚ ਆਪਣੇ ਪ੍ਰੇਮੀ, ਆਪਣੀ ਪ੍ਰੇਮਿਕਾ ਦੇ ਵਾਸਤੇ ਉਹਨਾਂ ਨੇ ਆਪਣੀ ਜਾਨ ਦਿੱਤੀ। ਇਹ ਪਿਆਰ ਹੈ ਹੀ ਐਸੀ ਚੀਜ਼। ਜੇ ਅਸੀਂ ਆਪਣੇ ਗੁਰੂ ਨੂੰ, ਆਪਣੇ ਵਾਹਿਗੁਰੂ ਨੂੰ ਇੰਨਾ ਪਿਆਰ ਕਰਦੇ ਹਾਂ, ਅਸੀਂ ਤਾਂ ਹੈ ਹੀ ਬੜੇ ਛੋਟੇ, ਸਾਡੀ ਤਾਂ ਬੁੱਕਤ ਹੀ ਬੜੀ ਥੋੜ੍ਹੀ ਹੈ। ਵੀ ਆਰ ਨਥਿੰਗ ਇਨ ਫਰੰਟ ਆਫ ਗੋਡ ਐਂਡ ਹਿਜ਼ ਨੇਚਰ ਐਂਡ ਹਿਜ਼ ਐਕਸਪੈਂਸ਼ਨ, ਵੀ ਆਰ ਨਥਿੰਗ। ਅਤੇ ਜੇ ਅਸੀਂ ਇੰਨਾ ਉਹਨੂੰ ਪਿਆਰ ਕਰਦੇ ਹਾਂ ਤਾਂ ਉਹ ਸਾਨੂੰ ਕਿੰਨਾ ਪਿਆਰ ਕਰਦਾ, ਉਹ ਤਾਂ ਹੈ ਹੀ ਬਹੁਤ ਅਪਾਰ, ਬੇਅੰਤ। ਉਹਦਾ ਪਿਆਰ ਸਾਡੇ ਵਾਸਤੇ ਜੋ ਹੈ ਉਹ ਅਸੀਂ ਕਦੀ ਇਮੈਜਿਨ ਵੀ ਨਹੀਂ ਕਰ ਸਕਦੇ। ਅਸੀਂ ਪਿਆਰ ਪਾਵਾਂਗੇ ਨਾ ਤਾਂ ਜੋ ਉਹਦੇ ਵੱਲੋਂ ਸਾਨੂੰ ਪਿਆਰ ਮਿਲਣਾ ਉਹ ਅਸੀਂ ਕਦੀ ਇਮੈਜਿਨ ਹੀ ਨਹੀਂ ਕਰ ਸਕਦੇ, ਕਿਉਂਕਿ ਅਸੀਂ ਉਸ ਪਰਮੇਸ਼ੁਰ ਦੇ ਵਿਸਥਾਰ ਨੂੰ ਕਦੀ ਸੋਚ ਵੀ ਨਹੀਂ ਸਕਦੇ। ਸਾਡੀ ਸਮਝ ਤੋਂ, ਸਾਡੀ ਸੁਰਤ ਤੋਂ, ਸਾਡੇ ਗਿਆਨ ਤੋਂ ਕਿਤੇ ਉੱਪਰ, ਕਿਤੇ ਵੱਡਾ, ਕਿਤੇ ਬੇਅੰਤ, ਕਿਤੇ ਅਗਮ, ਕਿਤੇ ਅਗੋਚਰ। ਭਾਈ ਗੁਰਦਾਸ ਨੇ ਐਵੇਂ ਨਹੀਂ ਲਿਖਿਆ, ਚਰਨ ਸ਼ਰਨ ਗੁਰ ਏਕ ਪੈਂਡਾ ਚਾਹੇ ਚੱਲ, ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ, ਕਰੋੜਾਂ ਹੀ ਕਦਮ ਉਹ ਅੱਗੇ ਹੋ ਕੇ ਸਾਨੂੰ ਆਪਣੀ ਗਲਵੱਕੜੀ 'ਚ ਲੈਂਦਾ। ਇੱਕ ਕਦਮ ਚੱਕੋ, ਉਹ ਕਰੋੜਾਂ ਕਦਮ ਅੱਗੇ ਚੱਕਦਾ। ਉਸ ਵਾਹਿਗੁਰੂ ਦੇ ਨਾਲ ਪਿਆਰ ਦਾ ਰਿਸ਼ਤਾ ਪਾਈਏ। ਇੱਥੇ ਪਿਆਰ ਨੂੰ, ਪਿਆਰੇ ਨੂੰ ਅੰਡਰਲਾਈਨ ਕਰਕੇ ਜਦੋਂ ਪੜ੍ਹਾਂਗੇ ਨਾ ਤੁੱਕ 'ਤੇ, ਬਹੁਤ ਆਨੰਦ ਹੈ, ਬਹੁਤ ਆਨੰਦ। ਮੇਰਾ ਮਨ ਲਾਗਾ ਹੈ ਰਾਮ ਪਿਆਰੇ, ਦੀਨ ਦਿਆਲ ਕਰੀ ਪ੍ਰਭ ਕਿਰਪਾ, ਵਸ ਕੀਨੇ ਪੰਚ ਦੂਤਾਰੇ। ਉਸ ਦੀਨ ਦਿਆਲ, ਉਸ ਗਰੀਬ ਦੇ ਉੱਤੇ ਦਇਆ ਕਰਨ ਵਾਲੇ ਪਰਮੇਸ਼ਰ, ਪਰਮੇਸ਼ਰ ਦਾ ਨਾਮ ਹੈ ਦੀਨ ਦਿਆਲ, ਜੋ ਕਿ ਗਰੀਬਾਂ 'ਤੇ ਦਇਆ ਕਰਦਾ, ਗਰੀਬਾਂ 'ਤੇ ਦਇਆ ਕਰਨ ਵਾਲਾ ਸਿਵਾਏ ਵਾਹਿਗੁਰੂ ਦੇ ਹੋਰ ਕੋਈ ਨਹੀਂ। ਦੁਨੀਆਂ ਦਾ ਤਾਂ ਇਹ ਹਾਲ ਹੈ, ਜੇ ਨਿਰਧਨ ਸਰਧਨ ਕੇ ਜਾਏ, ਆਗੇ ਬੈਠਾ ਪੀਠ ਫਿਰਾਏ। ਅਤੇ ਜੇ ਸਰਧਨ ਨਿਰਧਨ ਕੇ ਜਾਏ, ਦੀਆ ਆਦਰ ਲੀਆ ਬੁਲਾਏ। ਦੁਨੀਆਂ 'ਚ ਗਰੀਬ ਨੂੰ, ਗਰੀਬ ਦੀ ਬਾਂਹ ਫੜਨ ਵਾਲਾ ਕੋਈ ਨਹੀਂ, ਨਾ ਹੀ ਗਰੀਬ 'ਤੇ ਕੋਈ ਦਇਆ ਕਰਨ ਵਾਲਾ ਹੈ। ਇਹ ਸਭ ਵਿਖਾਵੇ ਦੀਆਂ ਗੱਲਾਂ ਨੇ। ਅਸਲ ਦੀਨ ਦਿਆਲ ਜੇ ਕੋਈ ਹੈ ਤਾਂ ਉਹ ਵਾਹਿਗੁਰੂ ਤੋਂ ਬਿਨਾਂ ਹੋਰ ਕੋਈ ਨਹੀਂ, ਜੋ ਗਰੀਬ 'ਤੇ ਦਇਆ ਕਰਦਾ, ਜੋ ਗਰੀਬ ਦੀ ਬਾਂਹ ਫੜਦਾ, ਜੋ ਨਿਮਾਣਿਆਂ ਦਾ ਮਾਣ ਬਣਦਾ। ਦੀਨ ਦਿਆਲ ਕਰੀ ਪ੍ਰਭ ਕਿਰਪਾ, ਐਸੇ ਪ੍ਰਭੂ ਨੇ ਕਿਰਪਾ ਕੀਤੀ। ਅਤੇ ਵਸ ਕੀਨੇ ਪੰਜ ਦੁਤਾਰੇ, ਇਹ ਪੰਜ ਚੋਰ ਜਿਹੜੇ ਨੇ ਇਹ ਮੇਰੇ ਕਬਜ਼ੇ 'ਚ ਆ ਗਏ, ਮੇਰੇ ਵਸ ਆ ਗਏ। ਆਮ ਬੰਦਾ ਇਹਨਾਂ ਪੰਜਾਂ ਦੇ ਵਸ ਸਾਰਾ ਜੀਵਨ ਬਿਤਾ ਦਿੰਦਾ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਇਸ ਬੰਦੇ ਨੂੰ ਇੱਦਾਂ ਕੰਟਰੋਲ ਕਰਦੇ ਨੇ ਕਿ ਇਹ ਪਪਿਟ ਦੀ ਤਰ੍ਹਾਂ ਡਾਂਸ ਕਰਦਾ ਇਹਨਾਂ ਦੇ ਇਸ਼ਾਰਿਆਂ 'ਤੇ। ਇਹ ਬੰਦੇ ਨੂੰ ਕੰਟਰੋਲ ਕਰਦੇ, ਇਹ ਮਨ ਨੂੰ ਕੈਪਚਰ ਕਰਕੇ ਰੱਖਦੇ ਨੇ, ਇਹ ਮਨ ਨੂੰ ਵਸ ਕਰਕੇ ਰੱਖਦੇ ਨੇ। ਅਤੇ ਜਦੋਂ ਵਾਹਿਗੁਰੂ ਕਿਰਪਾ ਕਰਦਾ ਤਾਂ ਉਦੋਂ ਇਹ ਫਿਰ ਸਾਡੇ ਕਬਜ਼ੇ 'ਚ ਆ ਜਾਂਦੇ ਨੇ, ਇਹ ਫਿਰ ਸਾਡੇ ਵਸ ਆ ਜਾਂਦੇ ਨੇ। ਖੇਡ ਤਾਂ ਇੰਨੀ ਕੀ ਹੈ, ਕੋਈ ਬਹੁਤੀ ਲੰਬੀ ਚੌੜੀ ਕੰਪਲੀਕੇਟਿਡ ਖੇਡ ਨਹੀਂ ਹੈ। ਇਹ ਪੰਜ ਜੋ ਸਾਨੂੰ ਨਚਾਉਂਦੇ ਨੇ, ਜਿਹਦੇ ਇਸ਼ਾਰਿਆਂ 'ਤੇ ਬੰਦਾ ਨੱਚਦਾ, ਆਪਣਾ ਜਨਮ ਅਕਾਰਥ ਕਰ ਦਿੰਦਾ, ਬਿਨਾਂ ਅਰਥ ਤੋਂ ਬੇਅਰਥ ਬੰਦੇ ਦਾ ਜਨਮ ਜਿਹੜਾ ਹੈ, ਜੀਵਨ ਜਿਹੜਾ ਹੈ, ਉਹ ਗਰਕ ਹੋ ਜਾਂਦਾ ਹੈ। ਅਤੇ ਜੇ ਵਾਹਿਗੁਰੂ ਕਰ ਦੇਵੇ ਕਿਰਪਾ ਤਾਂ ਇਹ ਪੰਜ ਸਾਡੇ ਕਾਬੂ ਆ ਜਾਂਦੇ ਨੇ। ਵਸ ਕੀਨੇ ਪੰਜ ਦੂਤਾਰੇ, ਇਹ ਪੰਜ ਜਿਹੜੇ ਨੇ ਇਹ ਉਸ ਦੀਨ ਦਿਆਲ ਪ੍ਰਭੂ ਨੇ ਕਿਰਪਾ ਕਰਕੇ, ਮਿਹਰ ਕਰਕੇ ਇਹ ਮੇਰੇ ਵਸ ਕਰ ਦਿੱਤੇ, ਮੇਰੇ ਕਬਜ਼ੇ 'ਚ ਆ ਗਏ, ਮੇਰੇ ਕਾਬੂ ਆ ਗਏ। ਇਹ ਰਹਾਓ ਦੀ ਤੁਕ ਹੈ। ਪਵ ਖੰਡਨ ਸ਼ਬਦ ਸ਼ੁਰੂਆਤ ਹੁੰਦੀ ਹੈ, ਪਵ ਖੰਡਨ ਦੁੱਖ ਭੰਜਨ ਸਵਾਮੀ ਭਗਤ ਵੱਛਲ ਨਿਰੰਕਾਰੇ। ਇੱਥੇ ਇਸ ਤੁਕ ਵਿੱਚ ਵਾਹਿਗੁਰੂ ਦੇ ਨਾਮ ਹੀ ਲਏ ਨੇ, ਵਾਹਿਗੁਰੂ ਦੀਆਂ ਸਿਫਤਾਂ ਕੀਤੀਆਂ ਨੇ। ਇਹ ਸਾਰੇ ਗੁਣਵਾਚਕ ਨਾਮ ਨੇ। ਦੀਜ ਨੇਮਸ ਦੇ ਟੈਲਸ, ਈਚ ਨੇਮ ਇਜ਼ ਟੈਲਿੰਗ ਅ ਸਪੈਸੀਫਿਕ ਵਰਚੂ ਆਫ ਅਕਾਲ ਪੁਰਖ ਵਾਹਿਗੁਰੂ, ਸਪੈਸੀਫਿਕ ਕੁਆਲਿਟੀ ਆਫ ਅਕਾਲ ਪੁਰਖ ਵਾਹਿਗੁਰੂ। ਭਵ ਖੰਡਨ, ਇਸ ਭਵ ਸਾਗਰ ਵਿੱਚੋਂ ਸਾਨੂੰ ਕੱਢਣ ਵਾਲਾ, ਇਹ ਭਿਆਨਕ ਸਮੁੰਦਰ ਜਿਹੜਾ ਹੈ, ਜਿਹਦੇ 'ਚ ਆਮ ਇਨਸਾਨ ਗਰਕ ਹੋ ਜਾਂਦਾ ਹੈ, ਡੁੱਬਦਾ ਜਾਂਦਾ ਹੈ, ਵਿਕਾਰਾਂ ਦੀਆਂ ਉੱਚੀਆਂ ਉੱਚੀਆਂ ਛੱਲਾਂ ਉੱਠਦੀਆਂ ਨੇ ਅਤੇ ਜੀਵਨ ਗਰਕ ਹੋ ਜਾਂਦੇ ਨੇ, ਇਹ ਭਵ ਸਾਗਰ ਨੂੰ ਕੱਟਣ ਵਾਲਾ ਉਹ ਵਾਹਿਗੁਰੂ, ਉਹ ਭਵ ਖੰਡਨ ਹੈ। ਦੁੱਖ ਭੰਜਨ, ਦੁੱਖਾਂ ਨੂੰ ਭੰਨਣ ਵਾਲਾ, ਦੁੱਖਾਂ ਦਾ ਨਾਸ ਕਰਨ ਵਾਲਾ, ਦੁੱਖਾਂ ਨੂੰ ਖਤਮ ਕਰਨ ਵਾਲਾ ਉਹ ਵਾਹਿਗੁਰੂ। ਸਵਾਮੀ, ਸਵਾਮੀ ਦਾ ਮਤਲਬ ਮਾਲਕ, ਹੀ ਇਜ਼ ਦਾ ਓਨਰ, ਹੀ ਇਜ਼ ਦਾ ਮਾਸਟਰ, ਹੀ ਇਜ਼ ਦਾ ਲਾਰਡ ਆਫ ਐਵਰੀਬਡੀ। ਭਗਤ ਵੱਛਲ ਨਿਰੰਕਾਰੇ, ਉਹ ਐਸਾ ਕਿਰਪਾ ਨਿਧਾਨ ਹੈ ਕਿ ਭਗਤ ਦੀ ਹਮੇਸ਼ਾ ਰੱਖਿਆ ਕਰਦਾ, ਭਗਤ ਦੀ ਪੈਜ ਰੱਖਦਾ। ਜਿਹੜਾ ਪਹਿਲਾਂ ਆਪਾਂ ਸ਼ਾਮ ਦਾ ਕੀਰਤਨ ਕੀਤਾ ਹੈ, ਉਹਦੇ 'ਚ ਜ਼ਿਕਰ ਕੀਤਾ ਸੀ ਪ੍ਰਹਿਲਾਦ ਭਗਤ ਦਾ, ਵੀ ਦੁਨੀਆਂ ਦੇ ਸਾਰੇ ਕਾਇਦੇ ਕਾਨੂੰਨ ਤੋੜ ਕੇ ਉਹ ਨਰਸਿੰਘ ਰੂਪ ਧਾਰਨ ਕਰਕੇ ਪ੍ਰਹਿਲਾਦ ਦੀ ਉਹਨੇ ਪੈਜ ਰੱਖੀ। ਭਗਤ ਦੀ ਪੈਜ ਰੱਖਣ ਵਾਸਤੇ ਉਹ ਦੇਰ ਨਹੀਂ ਲਾਉਂਦਾ, ਉਹ ਕੁਝ ਵੀ ਕਰ ਸਕਦਾ, ਉਹ ਕੋਈ ਵੀ ਕਾਨੂੰਨ ਤੋੜ ਸਕਦਾ। ਭਗਤ ਵੱਛਲ ਨਿਰੰਕਾਰੇ, ਹੀ ਇਜ਼ ਫੋਰਮਲੈਸ, ਹੀ ਇਜ਼ ਸ਼ੇਪਲੈਸ, ਉਹਦਾ ਕੋਈ ਰੂਪ ਨਹੀਂ, ਕੋਈ ਆਕਾਰ ਨਹੀਂ। ਇਹ ਪੰਜ ਗੁਣ ਹੀ ਦੱਸੇ ਨੇ ਇਸ ਪਹਿਲੀ ਤੁਕ 'ਚ, ਭਵ ਖੰਡਨ ਦੁੱਖ ਭੰਜਨ ਸਵਾਮੀ ਭਗਤ ਵੱਛਲ ਨਿਰੰਕਾਰੇ, ਕੋਟ ਪਰਾਧ ਮਿਟੇ ਖਿਨ ਪੀਤਰ ਜਾਂ ਗੁਰਮੁਖ ਨਾਮ ਸਮਾਰੇ। ਕਰੋੜਾਂ ਹੀ ਅਪਰਾਧ ਇੱਕ ਸੈਕਿੰਡ ਦੇ ਵਿੱਚ, ਇੱਕ ਮੂਮੈਂਟ ਦੇ ਵਿੱਚ ਉਹ ਕੱਟ ਦਿੰਦਾ ਹੈ, ਉਹ ਖਤਮ ਕਰ ਦਿੰਦਾ ਹੈ, ਜਦੋਂ ਗੁਰੂ ਦੀ ਸਿੱਖਿਆ ਲੈ ਕੇ, ਗੁਰੂ ਤੋਂ ਮਤ ਲੈ ਕੇ ਗੁਰਮੁਖ ਨਾਮ ਸੰਭਾਰੇ, ਜਦੋਂ ਨਾਮ ਦੀ ਸੰਭਾਲ ਕਰਨ ਲੱਗ ਪੈਂਦੇ ਨੇ, ਫਿਰ ਨਾਮ ਦਾ ਜ਼ਿਕਰ। ਕਰੋੜਾਂ ਹੀ ਅਪਰਾਧ, ਕਰੋੜਾਂ ਹੀ ਕੀਤੇ ਹੋਏ ਕ੍ਰਾਈਮਸ ਸਾਡੇ ਕੱਟੇ ਜਾਂਦੇ ਨੇ ਇੱਕ ਸੈਕਿੰਡ ਵਿੱਚ, ਇੱਕ ਮੂਮੈਂਟ ਦੇ ਵਿੱਚ। ਕਿਹਦੇ ਨਾਲ? ਜਦੋਂ ਗੁਰੂ ਦੀ ਸਿੱਖਿਆ ਦੇ ਮੁਤਾਬਕ ਗੁਰਮੁਖ ਜਿਹੜੇ ਨੇ ਉਹ ਨਾਮ ਦੀ ਸੰਭਾਲ ਕਰਦੇ ਨੇ। ਦੂਸਰਾ ਚਰਨ ਹੈ ਸ਼ਬਦ ਦਾ, ਤੇਰਾ ਥਾਨ ਸੁਹਾਵਾ ਰੂਪ ਸੁਹਾਵਾ। ਹੇ ਵਾਹਿਗੁਰੂ, ਉਹ ਥਾਂ ਵੀ ਬੜੀ ਸੋਹਣੀ ਹੈ ਜਿੱਥੇ ਤੂੰ ਵੱਸਦਾ, ਅਤੇ ਤੂੰ ਸੋਹਣਾ ਵੀ ਬੜਾ ਹੈ। ਰੂਪ ਸੁਹਾਵਾ, ਆਮ ਮਨ ਦੇ ਵਿੱਚ ਹੁਣ ਸਵਾਲ ਪੈਦਾ ਹੋ ਜਾਂਦਾ ਵੀ ਮਹਾਰਾਜ ਹੁਣੇ ਤਾਂ ਕਹਿ ਕੇ ਹਟੇ ਹੋ ਨਿਰੰਕਾਰੇ, ਵੀ ਤੇਰਾ ਰੂਪ ਕੋਈ ਨਹੀਂ, ਤੇਰੀ ਸ਼ਕਲ ਕੋਈ ਨਹੀਂ, ਅਤੇ ਅਗਲੀ ਤੁਕ 'ਚ ਤੁਸੀਂ ਕਹਿੰਦੇ ਹੋ ਤੂੰ ਸੋਹਣਾ ਬੜਾ। ਇਹਦੇ ਵਾਸਤੇ ਉਹ ਅੰਗਰੇਜ਼ੀ ਦੀ ਕਹਾਵਤ ਹੈ ਕਿ ਬਿਊਟੀ ਇਜ਼ ਨੋਟ ਇਨ ਦਾ ਆਈਜ਼, ਬਿਊਟੀ ਇਜ਼ ਨੋਟ ਇਨ ਦਾ ਕਲਰ, ਇਹ ਮਨ ਦੇ ਵਿੱਚ ਹੁੰਦੀ ਹੈ ਬਿਊਟੀ, ਅੱਖਾਂ 'ਚ ਨਹੀਂ। ਲੈਲਾ ਬੜੀ ਕਾਲੀ ਸੀ ਅਤੇ ਲੋਕ ਮਜਨੂੰ ਨੂੰ ਕਹਿੰਦੇ ਸੀ ਤੂੰ ਕਾਲੀ ਦੇ ਮਗਰ ਪਿਆ ਹੋਇਆ, ਇਹ ਤਾਂ ਕਾਲੀ ਹੈ, ਬੜੀ ਬਦਸੂਰਤ ਹੈ। ਅਤੇ ਉਹ ਕਹਿੰਦਾ ਸੀ ਮੇਰੀ ਅੱਖਾਂ ਨਾਲ ਦੇਖੋ, ਮੇਰੇ ਮਨ ਦੀਆਂ ਅੱਖਾਂ ਨਾਲ ਵੇਖੋ। ਇਹ ਖੂਬਸੂਰਤੀ ਜਿਹੜੀ ਹੈ ਇਹ ਮਨ ਦਾ ਵਿਸ਼ਾ ਹੈ, ਇਹ ਅੱਖਾਂ ਦਾ ਵਿਸ਼ਾ ਨਹੀਂ। ਇੱਕ ਤਾਂ ਇਹ ਇਹਦਾ ਜਵਾਬ ਹੈ, ਦੂਸਰਾ ਜਵਾਬ ਇਹ ਹੈ ਵੀ ਵਾਹਿਗੁਰੂ ਹੈ ਵੀ ਫੋਰਮਲੈਸ, ਉਹਦੀ ਸ਼ਕਲ ਵੀ ਕੋਈ ਨਹੀਂ, ਉਹਦਾ ਆਕਾਰ ਵੀ ਕੋਈ ਨਹੀਂ, ਅਤੇ ਉਹ ਹੈ ਵੀ ਬੜਾ ਸੋਹਣਾ। ਇਹ ਅੱਧੀ ਤੁੱਕ ਆਪਾਂ ਹਾਲ ਤੱਕ ਪੜ੍ਹੀ ਹੈ, ਤੇਰਾ ਥਾਨ ਸੁਹਾਵਾ ਰੂਪ ਸੁਹਾਵਾ, ਜਿੱਥੇ ਤੂੰ ਵੱਸਦਾ ਉਹ ਵੀ ਥਾਂ ਬੜੀ ਸੋਹਣੀ ਹੈ ਅਤੇ ਤੂੰ ਹੈ ਵੀ ਬੜਾ ਸੋਹਣਾ। ਅਤੇ ਅਗਲੀ ਅੱਧੀ ਤੁੱਕ 'ਚ ਮਹਾਰਾਜ ਨੇ ਇਹ ਦੱਸਿਆ ਵੀ ਤੂੰ ਵੱਸਦਾ ਕਿੱਥੇ ਹੈ। ਫਿਰ ਇਹ ਵੀ ਗੱਲ ਸਮਝ ਆ ਜਾਏਗੀ, ਇਹ ਕੁਐਸਚਨ ਵੀ ਨਾਲ ਹੀ ਆਂਸਰ ਹੋ ਜਾਏਗਾ। ਤੇਰੇ ਭਗਤ ਸੋਹੇ ਦਰਬਾਰੇ, ਤੇਰੇ ਦਰਬਾਰ ਵਿੱਚ ਤੇਰੇ ਭਗਤ ਸੋਹਣੇ ਲੱਗਦੇ ਨੇ, ਕਿਉਂਕਿ ਤੂੰ ਵੱਸਦਾ ਹੀ ਭਗਤਾਂ ਦੇ ਵਿੱਚ ਹੈ ਅਤੇ ਭਗਤਾਂ ਦੇ ਵਿੱਚੋਂ ਦੀ ਤੂੰ ਬੜਾ ਸੋਹਣਾ ਲੱਗਦਾ। ਇਹ ਜੋ ਤੁੱਕ ਸਾਰੀ ਪੜ੍ਹਦੇ ਹਾਂ ਤਾਂ ਇਹ ਕੁਐਸਚਨ ਨਾਲ ਹੀ ਆਂਸਰ ਹੋ ਜਾਂਦਾ। ਟੂ ਨੋ ਵੇਅਰ ਗੋਡ ਲਿਵਸ, ਤਾਂ ਹੀ ਪਤਾ ਲੱਗ ਸਕਦਾ ਥਾਂ ਕਿਹੜਾ ਹੈ। ਭਗਤਾਂ ਦਾ ਹਿਰਦਾ ਹੀ ਉਹ ਥਾਂ ਹੈ ਨਾ ਜਿੱਥੇ ਤੂੰ ਵੱਸਦਾ, ਅਤੇ ਭਗਤਾਂ ਦੇ ਵਿੱਚੋਂ ਦੀ ਤੂੰ ਬੜਾ ਸੋਹਣਾ ਲੱਗਦਾ। ਤੇਰਾ ਥਾਨ ਸੁਹਾਵਾ ਰੂਪ ਸੁਹਾਵਾ, ਤੇਰੇ ਭਗਤ ਸੋਹੇ ਦਰਬਾਰੇ, ਸਰਬ ਜੀਆਂ ਕੇ ਦਾਤੇ ਸਵਾਮੀ। ਹੇ ਮੇਰੇ ਮਾਲਕਾ, ਹੇ ਸਾਰਿਆਂ ਨੂੰ ਦੇਣ ਵਾਲੇ ਦਾਤਿਆ, ਕਰ ਕਿਰਪਾ ਲਿਹੋ ਉਬਾਰੇ, ਮੇਰੇ 'ਤੇ ਵੀ ਕਿਰਪਾ ਕਰ ਦਿਓ, ਮੈਨੂੰ ਵੀ ਇਸ ਭਵ ਸਾਗਰ 'ਚੋਂ ਕੱਢ ਲਓ। ਉਬਾਰਨਾ ਹੁੰਦਾ ਟੂ ਪੁੱਲ ਸੰਬੜੀ ਆਊਟ। ਤੀਸਰਾ ਚਰਨ ਸ਼ਬਦ ਦਾ, ਤੇਰਾ ਵਰਣ ਨਾ ਜਾਪੈ ਰੂਪ ਨਾ ਲਖੀਐ, ਤੇਰੀ ਕੁਦਰਤ ਕੌਣ ਵਿਚਾਰੇ। ਯੂ ਡੋਂਟ ਕਮ ਇਨ ਟੂ ਐਨੀ ਆਫ ਦ ਕੈਟੇਗਰੀਜ਼, ਯੂ ਡੋਂਟ ਕਮ ਇਨ ਟੂ ਐਨੀ ਆਫ ਦ ਕਾਸਟ, ਤੂੰ ਕਿਸੇ ਵੀ ਵਰਣ ਵਿੱਚ ਨਹੀਂ ਆਉਂਦਾ, ਕਿਸੇ ਨੂੰ ਨਹੀਂ ਪਤਾ ਤੂੰ ਕਿਸ ਵਰਣ ਦਾ ਹੈ। ਚੱਕਰ ਚਿਹਨ ਅਰ ਵਰਣ ਜਾਤ ਅਰ ਪਾਤ ਨਹਿਨ ਜੇ, ਰੂਪ ਰੰਗ ਅਰ ਰੇਖ ਭੇਖ ਕਉ ਕਹਿ ਨਾ ਸਕਤ ਕੇ, ਤੂੰ ਕਿਸ ਵਰਣ ਦਾ ਹੈ ਨੋਬਡੀ ਨੋਜ਼। ਤੇਰਾ ਵਰਣ ਨਾ ਜਾਪੈ ਰੂਪ ਨਾ ਲਖੀਐ, ਤੂੰ ਕਿਹੋ ਜਿਹਾ ਹੈ, ਤੇਰਾ ਕਿਹੋ ਜਿਹਾ ਰੂਪ ਹੈ, ਇਹ ਕੋਈ ਕਹਿ ਨਹੀਂ ਸਕਦਾ, ਸਾਡੀ ਸਮਝ ਤੋਂ ਪਰੇ ਹੈ। ਤੇਰੀ ਕੁਦਰਤ ਕੌਣ ਵਿਚਾਰੇ, ਤੂੰ ਜਿਹੜੀ ਕੁਦਰਤ ਬਣਾਈ ਹੋਈ ਹੈ, ਤੂੰ ਜਿਹੜੀ ਨੇਚਰ ਬਣਾਈ ਹੋਈ ਹੈ, ਇਹਦੇ ਬਾਰੇ ਵੀ ਵਿਚਾਰ ਕੋਈ ਕਰ ਨਹੀਂ ਸਕਦਾ, ਕੋਈ ਸਮਝ ਨਹੀਂ ਸਕਦਾ, ਸਾਡੀ ਅਕਲਾਂ ਤੋਂ, ਸਾਡੀਆਂ ਸਮਝਾਂ ਤੋਂ, ਸਾਡੀਆਂ ਸੁਰਤਾਂ ਤੋਂ ਇਹ ਪਰੇ ਦੀਆਂ ਗੱਲਾਂ। ਜਲ ਥਲ ਮਹੀਲ ਰਵਿਆ ਸਰਬ ਥਾਈ, ਤੂੰ ਜਲ ਵਿੱਚ ਵੀ ਹੈ, ਤੂੰ ਥਲ 'ਤੇ ਵੀ ਹੈ, ਅਤੇ ਇਹ ਜਿਹੜਾ ਆਕਾਸ਼ ਹੈ, ਇਹ ਵਾਤਾਵਰਣ ਹੈ, ਇਹਦੇ ਐਟਮੋਸਫੇਅਰ ਵਿੱਚ ਵੀ ਤੂੰ ਹੈ, ਤੂੰ ਹਰ ਜਗ੍ਹਾ ਰਮਿਆ ਹੋਇਆ। ਯੂ ਆਰ ਪ੍ਰੈਜੈਂਟ ਇਨ ਐਵਰੀਬਡੀ, ਇਨ ਐਵਰੀ ਪਾਰਟੀਕਲ ਆਫ ਦਿਸ ਯੂਨੀਵਰਸ। ਅਗੰਮ ਰੂਪ ਗਿਰਧਾਰੇ, ਤੇਰਾ ਰੂਪ ਐਸਾ ਵੀ ਮੇਰੀ ਰੀਚ ਤੋਂ ਪਰੇ ਹੈ, ਮੇਰੀ ਪਹੁੰਚ ਤੋਂ ਪਰੇ। ਹੇ ਗਿਰਧਾਰੀ ਪ੍ਰਭੂ, ਤੂੰ ਮੇਰੀ ਪਹੁੰਚ ਤੋਂ ਪੜੇ ਹੈ। ਅਗੰਮ, ਕਿਤੇ ਜਾਣਾ ਹੋਵੇ ਨਾ ਤਾਂ ਕਿਹਾ ਜਾਂਦਾ ਗਮਨ ਕੀਤਾ, ਤੀਰਥ ਗਮਨ ਕੀਤਾ। ਗਮਨ ਦਾ ਮਤਲਬ ਹੈ ਟੂ ਰੀਚ ਸਮਵੇਅਰ, ਬਟ ਯੂ ਆਰ ਬਿਯੋਂਡ ਮਾਈ ਰੀਚ, ਤੂੰ ਅਗੰਮ ਹੈ। तेरा रूप अगम है। आखिरी चरण है शब्द दा, कीरत करे सगल जन तेरी, तू अविनाशी पुरख मुरारे। इथों तक गल एहो ही हो रही है भी तेरे बारे कोई कुछ कह नहीं सकता, तेनू कोई समझ नहीं सकता, तेरे तक कोई पहुँच नहीं सकता, तेनू कोई एनालाइज नहीं कर सकता, तेनू कोई पूरी तरह जान नहीं सकता। अगे महाराज ने गल की है जो असी कर सकते हैं, असी तेनू समझ तो नहीं सकते मेरे वाहिगुरु, असी तेनू जान नहीं सकते मेरे वाहिगुरु, तेरी तक पहुँच भी नहीं सकते मेरे वाहिगुरु, पर तेरी सिफत तो कर सकते हैं, तेरी कीर्ति तो गा सकते हैं, तेरी तारीफ तो कर सकते हैं। कीरत करे सगल जन तेरी, सारे तेरी ही सिफत करते हैं, तेरी ही एप्रीसीएशन, तेनू ही प्रेज करते हैं। तू अविनाशी पुरख मुरारे, तू ऐसा पुरख है, यू आर सच ए पर्सनैलिटी हु इज बियॉन्ड डिस्ट्रक्शन। तू अविनाशी है, अविनाशी जिदा कदी विनाश नहीं होता। तू अविनाशी पुरख मुरारे, मुरारे भी प्रभु का नाम है। ते हुण अरदास कीती है, ज्यों भावे त्यों राखो स्वामी, जन नानक शरण द्वारे। तेरे दरवाजे ते तेरी शरण विच असी आ गए हाँ, हुण जिदा तेनू पाउंदा तू रख लै। जदों हर पासे बंदा हार जांदा है, थक जांदा है, टुट जांदा है, कोई होप कोई उम्मीद की किरण किसी पास्यों नज़र नहीं आउंदी, तो फिर एक थां ते बंदा गोडे टेक दिंदा है, मत्था टेक दिंदा है, भी हुण मैं तेरी शरण आ गया, हुण तू भावें मैनू रख भावें मैनू मार। जदों रिफ्यूजी जदों अपने पंजाब च घलूघारा सी, उस वेले कई अपने सज्जन रिफ्यूजी बन के इत्थे आए। उहदा मतलब यह हुंदा भी मेरे कोल होर कोई थां नहीं जाण वास्ते, मैं तुहाडे को आया, तुसी मैनू रखो, तुसी मैनू अपनी प्रोटैक्शन दिओ, मैनू अपनी छत्र छाया दे हेठ रखो। ते जे वाहिगुरू दी रिफ्यूज लै लईए, दे वाहिगुरू दी शरणार्थी बन जाइए वाहिगुरू दे, तो फिर वाहिगुरू ते पैज रखदा ही रखदा, वाहिगुरू ते हले भी रखदा। मन करके उहदी शरण विच पहुँच जाइए, तो बड़ी उच्ची अवस्था है उहदी शरण विच पहुँचना। कहना बड़ा सौखा तेरी शरण में आ गया, मन करके आया नहीं जे जांदा, गुरुद्वारे आके भी मत्था टेक देईदा, मन लईदा तेरी शरण आ गए हैं, गुरुद्वारों बाहर जाने की भी लोड़ नहीं होंदी। कोई बीबी कहती है कि नी भैने वो फलाना एक सियाना आया ही शहर विच, वो हाथ बड़ा सोहना वेखदा, असीं उहदे कोल भी चले जाने हैं। गुरु का सिख हो के किसी एहो जे दे सामने इदां हथ कर दिंदा, इहदे नाल शर्म दी होर किहड़ी गल। जिहड़ा हथ गुरु अगे इदां हुंदा है ना, वह किसी बंदे अगे इदां होना नहीं चाहिए। ये गुरु दी गुरु दा निरादर है। जे कोई धागे तवीत वाला आ गया जी, असीं उत्थे भी कतारां ला के खड़े हो जाने हैं। हैरानगी हुंदी है सिखां दीआं होण अखबारां, गुरमुखी दे विच छपी होवे अखबार, वह सिखां नहीं पढ़नी है, किसी होर ने नहीं जे पढ़नी, ते उहदे च पूरे फुल पेज ऐड होवे पंडित जी महाराज ते फलाना फलाना किहड़ा, ते बड़ी हैरानगी हुंदी है भी एडा खर्चा वह करते हैं, तो ये ज़्यादा उन्होंने प्रॉफिट हुंदा ही होना, ता ही तो इन एडवरटाइजमेंट्स करते हैं, तो साढ़े सिख जाते ही होने उन्होंने कोल। साडा तो प्यो इन्ना अमीर है, साडा तो बापू बड़ा अमीर है, पिता मेरो बड़ो धनी अगमा, एडा अमीर है भी अगम है, वह खजाना किड्डा वड्डा कोई नाप नहीं सकता। तो असी एहो जे कमले कि असी गुआंढियां दे जाके हाथ अड्डी बैठे हैं, ये साढ़े नालों होर मूर्ख कौन होएगा। एक गल याद आई, ਨਿਊ ਜਰਸੀ ਅਮੈਰੀਕਾ ਦੇ ਵਿੱਚ ਪਿਤਾ ਜੀ ਹੁਣੀ ਕੀਰਤਨ ਕਰਿਆ ਕਰਦੇ ਸਨ ਹਰ ਰੋਜ਼ ਸ਼ਾਮ ਨੂੰ, ਅਤੇ ਇੱਕ ਪੰਜਾਬੀ ਮੁਸਲਮਾਨ ਪਾਕਿਸਤਾਨ ਤੋਂ ਆਇਆ ਹੋਇਆ ਬਜ਼ੁਰਗ ਸੀ, ਉਹਨੇ ਰੋਜ਼ ਆ ਜਾਣਾ, ਰੋਜ਼ ਕੀਰਤਨ ਸੁਣਨਾ, ਅਤੇ ਕੀਰਤਨ ਸੁਣ ਕੇ ਜਦੋਂ ਪ੍ਰਸ਼ਾਦ ਵਰਤਾਉਣ ਦਾ ਟਾਈਮ ਆਉਣਾ ਨਾ, ਉਸ ਤੋਂ ਪਹਿਲਾਂ ਪਹਿਲਾਂ ਉਹਨੇ ਚਲੇ ਜਾਣਾ, ਅਤੇ ਇੱਦਾਂ ਚੱਲਦਾ ਰਿਹਾ ਸਿਲਸਿਲਾ ਮਹੀਨਾ ਭਰ, ਮਹੀਨਾ ਰਹੇ ਸਨ ਉੱਥੇ। ਅਤੇ ਇੱਕ ਦਿਨ ਪਿਤਾ ਜੀ ਨੇ ਕਿਸੇ ਦੇ ਹੱਥ ਸੁਨੇਹਾ ਭੇਜਿਆ ਵੀ ਉਹਨਾਂ ਨੂੰ ਕਹੋ ਭਾਈ ਸਾਹਿਬ ਨੂੰ ਵੀ ਸਾਨੂੰ ਮਿਲ ਕੇ ਜਾਣ, ਅਸੀਂ ਮਿਲਣਾ ਚਾਹੁੰਦੇ ਹਾਂ। ਅਤੇ ਉਹ ਰੁਕ ਗਿਆ ਅਤੇ ਪਿਤਾ ਜੀ ਨੇ ਪੁੱਛਿਆ, ਤੁਸੀਂ ਰੋਜ਼ ਆਉਂਦੇ ਹੋ, ਰੋਜ਼ ਕੀਰਤਨ ਸੁਣਦੇ ਹੋ, ਤੁਸੀਂ ਅੱਖਾਂ ਮੀਟ ਕੇ ਬੈਠੇ ਰਹਿੰਦੇ ਹੋ, ਤੁਹਾਨੂੰ ਕੋਈ ਸਵਾਦ ਆਉਂਦਾ ਤਾਂ ਹੀ ਆਉਂਦੇ ਹੋ, ਅਤੇ ਫਿਰ ਛੇਤੀ ਦੇਣੀ ਚਲੇ ਕਿਉਂ ਜਾਂਦੇ ਹੋ? ਜਿਹੜਾ ਉਹਨੇ ਜਵਾਬ ਦਿੱਤਾ ਹੈ ਉਹਦੇ 'ਚੋਂ ਬੜਾ ਕੁਝ ਸਿੱਖਣ ਵਾਸਤੇ ਆ। ਉਹ ਕਹਿੰਦਾ, ਜੀ ਭਾਈ ਸਾਹਿਬ, ਬਚਪਨ ਤੋਂ ਮੈਂ ਬਾਣੀ ਸੁਣਦਾ ਆ ਰਿਹਾ, ਕਿਉਂਕਿ ਪਾਕਿਸਤਾਨ ਵਿੱਚ ਗੁਰੂ ਘਰ ਦੀ ਆਵਾਜ਼ ਮੇਰੇ ਕੰਨਾਂ 'ਚ ਪੈਂਦੀ ਰਹਿੰਦੀ ਸੀ, ਸਪੀਕਰ ਲੱਗਾ ਸੀ, ਬਾਣੀ ਸੁਣਨ ਦਾ ਮੈਨੂੰ ਪੁਰਾਣੀ ਆਦਤ ਪਈ ਹੈ ਅਤੇ ਮੈਨੂੰ ਸਵਾਦ ਆਉਂਦਾ ਬਾਣੀ ਦੇ ਵਿੱਚੋਂ, ਅਤੇ ਮੈਂ ਛੇਤੀ ਦੇਣੀ ਚਲਾ ਇਸ ਕਰਕੇ ਜਾਂਦਾ ਵੀ ਇਹ ਹੱਥ ਅੱਲਾਹ ਤਾਲਾ ਦੇ ਅੱਗੇ ਮੈਂ ਇਸ ਤਰ੍ਹਾਂ ਕਰਦਾ, ਅਤੇ ਤੁਹਾਡੇ ਪ੍ਰਸ਼ਾਦ ਲੈਣ ਵਾਸਤੇ ਮੈਨੂੰ ਹੱਥ ਇੱਦਾਂ ਕਰਨੇ ਪੈਣੇ ਆ, ਅਤੇ ਮੈਨੂੰ ਇਹ ਮਨਜ਼ੂਰ ਨਹੀਂ। ਜਿਹੜੇ ਹੱਥ ਅੱਲਾਹ ਤਾਲਾ ਦੇ ਅੱਗੇ ਇਸ ਤਰ੍ਹਾਂ ਹੁੰਦੇ ਨੇ, ਉਹ ਮੈਂ ਕਿਸੇ ਬੰਦੇ ਅੱਗੇ ਇਸ ਤਰ੍ਹਾਂ ਨਹੀਂ ਕਰ ਸਕਦਾ। ਪਿਤਾ ਜੀ ਨੇ ਉਹਨੂੰ ਸਮਝਾਇਆ ਕਿ ਵੀਰ ਜੀ, ਇਹ ਹੱਥ ਜਦੋਂ ਤੁਸੀਂ ਪ੍ਰਸ਼ਾਦ ਲੈਂਦੇ ਹੋ ਨਾ, ਇਹ ਕੜਾਹ ਨਹੀਂ ਹੈ, ਇਹ ਕੜਾਹ ਨਹੀਂ, ਇਹ ਕਿਰਪਾ ਹੈ। ਇਹਨੂੰ ਪ੍ਰਸ਼ਾਦ ਕਿਹਾ ਜਾਂਦਾ ਕਿਉਂਕਿ ਇਹ ਪ੍ਰਸੰਨ ਹੋ ਕੇ ਗੁਰੂ ਬਖਸ਼ਦਾ, ਇਹ ਗੁਰੂ ਦੀ ਪ੍ਰਸੰਨਤਾ ਹੈ, ਇਹ ਗੁਰੂ ਦੀ ਕਿਰਪਾ ਹੈ। ਅਤੇ ਸੱਚ ਜਾਣਿਓ, ਇੱਦਾਂ ਹੱਥ ਕਰਕੇ ਜਦੋਂ ਪ੍ਰਸ਼ਾਦ ਤੁਸੀਂ ਲੈਂਦੇ ਹੋ ਨਾ, ਤਾਂ ਅੱਲਾਹ ਤਾਲਾ ਦੀ ਬਖਸ਼ਿਸ਼ ਤੁਹਾਡੇ ਹੱਥ ਵਿੱਚ ਪੈਂਦੀ ਹੈ, ਇਹਨੂੰ ਕੜਾਹ ਨਾ ਸਮਝਿਓ। ਇਹ ਹੱਥ ਤੁਹਾਡੇ ਉਦੋਂ ਵੀ ਅੱਲਾਹ ਤਾਲਾ ਦੇ ਅੱਗੇ ਹੀ ਇੱਦਾਂ ਹੁੰਦੇ। ਸਮਝ ਆ ਗਿਆ, ਫਿਰ ਟਿਕਣ ਲੱਗ ਪਿਆ, ਪ੍ਰਸ਼ਾਦ ਵੀ ਲੈਣ ਲੱਗ ਪਿਆ। ਪਰ ਇਹ ਗੱਲ ਸਿੱਖਣ ਵਾਲੀ ਹੈ ਉੱਥੋਂ ਵੀ ਜਿਹੜਾ ਹੱਥ ਗੁਰੂ ਦੇ ਅੱਗੇ, ਵਾਹਿਗੁਰੂ ਦੇ ਅੱਗੇ ਇੱਦਾਂ ਹੁੰਦਾ, ਉਹ ਕਿਉਂ ਕਿਸੇ ਬੰਦੇ ਦੇ ਅੱਗੇ ਹੋਵੇ? ਇਹ ਸਾਨੂੰ ਸੋਚਣਾ ਚਾਹੀਦਾ। ਅਮੀਰ ਪਿਓ ਦੇ ਅਸੀਂ ਬੱਚੇ ਹਾਂ, ਅਸੀਂ ਕਿਉਂ ਗੁਆਂਢੀਆਂ ਦੇ ਅੱਗੇ ਹੱਥ ਫੈਲਾਈਏ? ਮਹਾਨ ਵਿਦਵਾਨ ਗਿਆਨੀ ਮਾਨ ਸਿੰਘ ਜੀ ਚੌਰ, ਉਹਨਾਂ ਨੇ ਕਥਾ ਵਿੱਚ ਇੱਕ ਪੁਰਾਣੀ ਪੇਂਡੂ ਜੀ ਕਹਾਵਤ ਦੱਸੀ। ਉਹ ਇਹ ਸੀ ਕਿ ਗੁਆਂਢਣ ਦੀ ਚੂਰੀ ਨਾਲੋਂ ਮਾਂ ਦੀਆਂ ਚਪੇੜਾਂ ਮੈਨੂੰ ਜ਼ਿਆਦਾ ਚੰਗੀਆਂ ਲੱਗਦੀਆਂ। ਗੁਆਂਢਣ ਦੀ ਚੂਰੀ ਤੋਂ ਮਾਂ ਦੀਆਂ ਚਪੇੜਾਂ ਬਹੁਤੀਆਂ ਚੰਗੀਆਂ, ਕਿਉਂਕਿ ਗੁਆਂਢਣ ਦੀ ਚੂਰੀ ਦੇ ਪਿੱਛੇ ਕੋਈ ਸੈਲਫਿਸ਼ ਏਮ ਹੋਏਗਾ, ਕੋਈ ਖੁਦਗਰਜ਼ੀ ਹੋਏਗੀ, ਕੋਈ ਚਲਾਕੀ ਹੋ ਸਕਦੀ ਹੈ, ਪਰ ਮਾਂ ਦੀਆਂ ਚਪੇੜਾਂ ਦੇ ਪਿੱਛੇ ਸਿਵਾਏ ਪਿਆਰ ਦੇ, ਸਿਵਾਏ ਸ਼ੁਭ ਕਾਮਨਾਵਾਂ ਦੇ ਹੋਰ ਕੁਝ ਨਹੀਂ। ਗੁਰੂ ਕੇ ਸਿੱਖ ਦੀ ਬਿਰਤੀ ਇੱਦਾਂ ਦੀ ਹੋਣੀ ਚਾਹੀਦੀ ਹੈ ਵੀ ਜੇ ਗੁਰ ਝਿੜਕੇ ਤਾਂ ਮਿੱਠਾ ਲੱਗੇ, ਕਿਉਂਕਿ ਗੁਰੂ ਦੀ ਝਿੜਕ ਜਿਹੜੀ ਹੈ ਉਹ ਸਾਡੇ ਬੈਟਰਮੈਂਟ ਵਾਸਤੇ ਹੈ, ਉਹ ਸਾਡੇ ਭਲੇ ਵਾਸਤੇ ਹੈ। ਜੋ ਤੁਮ ਕਰੋ ਸੋਈ ਭਲ ਹਮਰੇ, ਪੇਖ ਨਾਨਕ ਸੁਖ ਚਰਨਾਰੇ। ਹੇ ਵਾਹਿਗੁਰੂ ਜੀ, ਤੁਸੀਂ ਜੋ ਕਰੋਗੇ ਨਾ ਉਹ ਮੇਰਾ ਭਲਾ ਹੀ ਕਰੋਗੇ, ਤੁਸੀਂ ਮੇਰਾ ਬੁਰਾ ਕਰ ਹੀ ਨਹੀਂ ਸਕਦੇ। ਇੱਦਾਂ ਦਾ ਭਰੋਸਾ ਜੇ ਗੁਰੂ ਕੇ ਸਿੱਖ 'ਚ ਬਣਿਆ ਤਾਂ ਗੁਰੂ ਕਾ ਸਿੱਖ ਫਿਰ ਇਹ ਦਰ ਛੱਡ ਕੇ ਕਿਤੇ ਹੋਰ ਥਾਵਾਂ 'ਤੇ ਜਾ ਕੇ ਹੱਥ ਇੱਦਾਂ ਨਹੀਂ ਕਰਦਾ। ਸ਼ਰਨ ਆ ਗਿਆ, ਇਹ ਕਹਿਣਾ ਬੜਾ ਸੌਖਾ। ਸ਼ਰਨ ਉਦੋਂ ਆਉਂਦਾ ਜਦੋਂ ਹਰ ਪਾਸਿਓਂ ਬੰਦਾ ਡਿਸਅਪੁਆਇੰਟ ਹੋ ਕੇ ਆਉਂਦਾ। ਇੱਕ ਸ਼ਬਦ ਆਉਂਦਾ, ਸਤਿਗੁਰ ਆਇਓ ਸ਼ਰਨ ਤੁਹਾਰੀ। ਇੱਥੇ ਮਹਾਰਾਜ ਨੇ ਸ਼ਰਨ ਆਉਣ ਨੂੰ ਹੀ ਪੂਰਾ ਡਿਸਕ੍ਰਾਈਬ ਕੀਤਾ। ਮਿਲੇ ਸੁਖ ਨਾਮ ਹਰ ਸ਼ੋਭਾ, ਚਿੰਤਾ ਲਾਹੇ ਹਮਾਰੀ। ਇੱਥੇ ਅਗਲੀ ਤੋਂ ਕਹਿ, ਅਵਰ ਨਾ ਸੂਝ ਹੈ ਦੂਜੀ ਠਾਹਰ। ਸ਼ਰਨ ਆਉਣ ਵਾਸਤੇ ਇਹ ਕੰਡੀਸ਼ਨ ਫੁੱਲਫਿਲ ਹੋਣੀ ਚਾਹੀਦੀ ਹੈ ਕਿ ਹੋਰ ਮੈਨੂੰ ਟਿਕਾਣਾ ਸੁੱਝਦਾ ਹੀ ਨਹੀਂ। ਜਾਣ ਦੀ ਤਾਂ ਗੱਲ ਪਰੇ, ਮੇਰੇ ਮਨ 'ਚ ਖਿਆਲ ਹੀ ਨਹੀਂ ਆਉਂਦਾ, ਮੈਨੂੰ ਸੁੱਝਦਾ ਹੀ ਨਹੀਂ। ਆਈ ਕਾਂਟ ਈਵਨ ਥਿੰਕ ਆਫ ਐਨੀਬਡੀ ਐਲਸ ਔਰ ਐਨੀ ਅਦਰ ਪਲੇਸ ਵੇਅਰ ਆਈ ਕੈਨ ਗੋ ਫੋਰ ਸਪੋਰਟ। ਜਦੋਂ ਹਰ ਪਾਸਿਓਂ ਬੰਦਾ ਡਿਸਅਪੁਆਇੰਟ ਹੋ ਕੇ ਗੁਰੂ ਦੇ ਦਰ 'ਤੇ ਆਉਂਦਾ ਨਾ, ਤਾਂ ਉਹ ਹੈ ਸਹੀ ਤਰ੍ਹਾਂ ਸ਼ਰਨ ਆਉਣਾ। ਹਾਰ ਪਰਿਓ ਤਉ ਦੁਆਰੀ, ਮੈਂ ਹਾਰ ਕੇ ਆਇਆ, ਮੈਂ ਡਿਫੀਟ ਹੋ ਕੇ ਆਇਆ ਹਰ ਪਾਸਿਓਂ, ਤੇਰੇ ਦਰਵਾਜ਼ੇ 'ਤੇ ਮੈਂ ਹੁਣ ਆਇਆ। ਵਾਕੇ ਆਪਣੇ ਆਪ ਨੂੰ ਪੁੱਛੀਏ, ਆਪਾਂ ਨੂੰ ਆਦਤ ਪਈ ਹੋਈ ਹੈ ਲੋਕਾਂ ਵੱਲ ਉਂਗਲਾਂ ਕਰਨ ਦੀ, ਅਤੇ ਸੱਚ ਜਾਣਿਓ ਆਪਣੇ ਅੰਦਰ ਕੀ ਵਾਪਰ ਰਿਹਾ ਉਹ ਅਸੀਂ ਘੱਟ ਜਾਣਦੇ ਹਾਂ, ਅਤੇ ਸਾਡੇ ਬਾਹਰ ਕੀ ਵਾਪਰਦਾ, ਗੁਆਂਢੀਆਂ ਦੇ ਘਰ ਕੀ ਵਾਪਰਦਾ ਸਾਨੂੰ ਬਹੁਤਾ ਪਤਾ, ਆਪਣੇ ਘਰ ਦਾ ਨਹੀਂ ਪਤਾ। ਬਾਹਰ ਮੁਖੀ ਜੋ ਹਾਂ ਅਸੀਂ, ਬਾਹਰ ਨੂੰ ਤੱਕਦੇ ਹਾਂ, ਬਾਹਰ ਨੂੰ ਵੇਖਦੇ ਹਾਂ, ਬਾਹਰ ਨੂੰ ਐਨਾਲਾਈਜ਼ ਕਰਦੇ ਹਾਂ। ਲੋੜ ਹੈ ਅੰਦਰ ਵੱਲ ਚੱਕਣ ਦੀ, ਅੰਦਰ ਨੂੰ ਐਨਾਲਾਈਜ਼ ਕਰਨ ਦੀ, ਅੰਦਰ ਵੇਖਣ ਦੀ। ਅਸੀਂ ਦੂਜਿਆਂ ਵੱਲ ਉਂਗਲਾਂ ਚੱਕਦੇ ਹਾਂ। ਲੋੜ ਹੈ ਸਵੈ ਪਰਚੋਲ ਦੀ, ਆਪਣੇ ਆਪ ਨੂੰ ਐਨਾਲਾਈਜ਼ ਕਰਨ ਦੀ। ਕਿੰਨਾ ਕੁ ਅਸੀਂ ਸ਼ਰਨ ਆਉਂਦੇ ਹਾਂ ਵਾਹਿਗੁਰੂ ਦੀ, ਕਿੰਨਾ ਕੁ ਸ਼ਰਨ ਆਉਂਦੇ ਹਾਂ ਗੁਰੂ ਮਹਾਰਾਜ ਦੀ। ਇਹ ਕੁਐਸਚਨ ਦਾ ਆਨਸਰ ਅਸੀਂ ਖੁਦ ਆਪਣੇ ਆਪ ਨੂੰ ਦੇਣਾ ਅਤੇ ਦੇ ਸਕਦੇ ਹਾਂ। ਅਤੇ ਜਦੋਂ ਆਪਣੇ ਜ਼ਮੀਰ ਨੂੰ ਬੰਦਾ ਸਵਾਲ ਪੁੱਛਦਾ ਨਾ, ਤਾਂ ਉਹ ਜ਼ਮੀਰ ਝੂਠ ਨਹੀਂ ਬੋਲਦੀ, ਸੱਚ ਹੀ ਬੋਲਦੀ ਹੈ। ਲੋੜ ਹੈ ਪੂਰਨ ਤੌਰ 'ਤੇ ਪੂਰਨ ਭਰੋਸਾ ਰੱਖਣ ਦੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਉੱਤੇ, ਅਤੇ ਪੂਰਨ ਤੌਰ 'ਤੇ ਗੁਰੂ ਮਹਾਰਾਜ ਦੀ ਸ਼ਰਨ ਆਉਣ ਦੀ। ਅਤੇ ਜੋ ਮਹਾਰਾਜ ਗੱਲ ਕਰਦੇ ਨੇ, ਜਿਉਂ ਭਾਵ ਹੈ ਤਿਉਂ ਰੱਖੋ ਸਵਾਮੀ, ਹੇ ਮੇਰੇ ਮਾਲਕਾ ਜਿੱਦਾਂ ਤੈਨੂੰ ਲੱਗਦਾ ਚੰਗਾ ਲੱਗਦਾ ਉੱਦਾਂ ਰੱਖ ਲੈ। ਜਨ ਨਾਨਕ ਸ਼ਰਨ ਦੁਆਰੇ, ਮੈਂ ਤੇਰੇ ਦਰਵਾਜ਼ੇ 'ਤੇ ਤੇਰੀ ਪ੍ਰੋਟੈਕਸ਼ਨ ਦੇ ਅੰਦਰ ਹੁਣ ਆ ਗਿਆ, ਤੇਰੀ ਸ਼ਰਨ ਵਿੱਚ ਆ ਗਿਆ। ਆਈ ਹੈਵ ਕਮ ਟੂ ਯੋਰ ਸੈਂਕਚਰੀ, ਹੁਣ ਤੂੰ ਰੱਖਣਾ ਤਾਂ ਰੱਖ, ਤੇਰੀ ਮਰਜ਼ੀ, ਜਿੱਦਾਂ ਵੀ ਤੂੰ ਭਾਵੇਂ ਉੱਦਾਂ ਹੀ ਰੱਖ। ਅਤੇ ਇਸ ਤਰ੍ਹਾਂ ਜਦੋਂ ਸ਼ਰਨ 'ਚ ਆਈਦਾ, ਤਾਂ ਫਿਰ ਵਾਹਿਗੁਰੂ ਉਠਾ ਕੇ ਅਤੇ ਆਪਣੇ ਗਲੇ ਨਾਲ ਲਾ ਲੈਂਦਾ, ਗੁਰੂ ਆਪਣੀ ਗਲਵਕੜੀ 'ਚ ਲੈ ਲੈਂਦਾ, ਆਪਣੇ ਕੰਠ ਨਾਲ ਲਾ ਲੈਂਦਾ। ਐਸਾ ਭਰੋਸਾ, ਜੇ ਐਸਾ ਮਨ ਸਾਡਾ ਬਣਿਆ ਹੋਵੇ ਤਾਂ ਗੱਲ ਸਾਰੀ ਗੱਲ ਬਣ ਗਈ, ਸਮਝ ਲਓ। ਸ਼ਰਨ ਆਉਣ ਦੀ ਦੇਰ ਹੈ, ਅੱਗੇ ਤਾਂ ਗੁਰੂ ਦਾ ਕੰਮ ਹੈ, ਉਹਨੇ ਬਾਂਹ ਫੜ ਕੇ ਪਰਮੇਸ਼ੁਰ ਨਾਲ ਮਿਲਾ ਦੇਣਾ, ਨਾਮ ਦੀ ਦਾਤ ਬਖਸ਼ ਦੇਣੀ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਦਾ ਤਨਾਸਰੀ ਰਾਗ 'ਚ ਇਹ ਸ਼ਬਦ ਆਪਾਂ ਮੁਲਤਾਨੀ ਅੰਗ ਵਿੱਚ ਪੜ੍ਹ ਰਹੇ ਹਾਂ। ਆਖਰੀ ਤੁਕ ਪੜ੍ਹੀਏ ਸ਼ਬਦ ਦੀ।
ਕਿਰਤ ਕਰੇ ਸਗਲੇ ਜਨ ਤੇਰੀ, ਤੂੰ ਅਵਿਨਾਸੀ ਪੁਰਖ ਮੁਰਾਰੇ, ਜੋ ਭਾਵੈ ਤਿਉਂ ਰਾਖੋ ਸਵਾਮੀ, ਜਨ ਨਾਨਕ ਸ਼ਰਨ ਦੁਆਰੇ, ਜਨ ਨਾਨਕ ਸ਼ਰਨ ਦੁਆਰੇ, ਜਨ ਨਾਨਕ ਸ਼ਰਨ ਦੁਆਰੇ, ਮੇਰਾ ਮਨ ਲਾਗਾ ਲਾਗਾ ਹੈ ਰਾਮ ਪਿਆਰੇ, ਪਿਆਰੇ ਮੇਰਾ ਮਨ ਲਾਗਾ ਲਾਗਾ ਹੈ ਰਾਮ, ਮਨ ਲਾਗਾ ਹੈ ਰਾਮ ਪਿਆਰੇ, ਮਨ
ਲਾਗਾ ਹੈ ਰਾਮ ਪਿਆਰੇ,
ਮਨ ਲਾਗਾ ਹੈ ਰਾਮ ਪਿਆਰੇ, ਮੇਰਾ ਮਨ ਲਾਗਾ ਲਾਗਾ ਹੈ ਰਾਮ ਪਿਆਰੇ, ਪਿਆਰੇ ਮੇਰਾ ਮਨ ਲਾਗਾ ਲਾਗਾ ਹੈ ਰਾਮ ਪਿਆਰੇ। ਤੇਰਾ ਗੀਤਾ ਜਦੋਂ ਨਾਹੀਂ ਮੈਨੂੰ ਜੋਗ ਕੀ ਤੋਈ, ਮੈਂ ਨਿਰਗੁਣ ਯਾਰੇ ਕੋ ਗੁਣ ਨਾਹੀਂ, ਆਪੇ ਤਰਸ ਪਿਓ ਤਰਸ ਪਾਇਆ, ਜਨ ਮਿਲਿਆ ਨਾਨਕ ਨਾ ਮਿਲੇ ਤਾਂ ਜੀਵਾ, ਧਨਵੰਤ ਧਨਵੰਤੀ ਵੇ ਹਰਿਆ ਧਨਵੰਤੀ ਵੇ ਹਰਿਆ ਪੌੜੀ ਵੱਡਿਓ ਵੱਡਾ ਪਾਰ ਤੇਰਾ ਮਰਦ ਬਾ ਰੰਗ ਬਰੰਗ ਅਨੇਕ ਨਾ ਜਾਪਣ ਕਰਤ ਜੀਆਂ ਅੰਦਰ ਜੀ ਸਭ ਜਾਣ ਲਾ ਸਭ ਤੇਰੇ ਵਸ ਤੇਰਾ ਕੱਤ ਲਾ ਤੇਰੇ ਘਰ ਆਨੰਦ ਵਧਾਈ ਤੁਧ ਘਰ ਮਾਨੁ ਹੱਥਾਂ ਤੇ ਜਾ ਆਪਣਾ ਆਵ ਸਰਬ ਕਲਾ ਭਰਪੂਰ ਜੀ ਤੇ ਜਦ ਕਦਾ ਨਾਨਕ ਦਾਸਨ ਦਾ ਦੁੱਧ ਆ ਕੇ ਬਿਨ ਵਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਵਧੇ ਵਧੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਵਧੇ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ
ਪੌੜੀ ਵੱਡੀ ਹੋ ਵੱਡਾ ਪਾਰ ਤੇਰਾ ਮਰਤਬਾ ਰੰਗ ਪਰੰਗ ਅਨੇਕ ਨਾ ਜਾਪਨ ਕਰਤਬਾ ਜੀਆਂ ਅੰਦਰ ਜੀਓ ਸਭ ਕਿਛ ਜਾਣ ਲਾ ਸਭ ਕਿਛ ਤੇਰੇ ਵਸ ਤੇਰਾ ਘਰ ਪਲਾ ਤੇਰਾ ਘਰ ਆਨੰਦ ਵਧਾਈ ਤੁਧ ਕਰ ਮਾਣ ਮਹੱਤਾ ਤੇਜ ਆਪਣਾ ਆਪ ਜਰ ਸਰਬ ਕਲਾ ਭਰਪੂਰ ਦਿਸੇ ਜਤ ਕਤਾ ਨਾਨਕ ਦਾਸਨ ਦਾਸ ਤੁਧਿਆ ਗੇ
ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੋਇ ਦਾਈ ਦਾਇਆ ਖਿਲੈ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੇ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਦੇ ਆਇਆ ਗਏ ਮੁਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਜਿਨੀ ਨਾਮ ਦੇ ਆਇਆ ਗਏ ਮੁਸ਼ਕਤ ਘਾਲ ਨਾਨਕ ਦੇ ਮੁਖ ਉਜਲੇ ਕੇਤੀ ਛੁੱਟੀ ਨਾਲ ਰਾਮ ਕਲੀ ਮਹਿਲਾ ਤੀਜਾ ਆਨੰਦ ਇੱਕ ਓਂਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ
ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਟੀਆਂ ਵਧਾਈਆਂ
ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ
ਤੰਗਾਉ ਹਰੀ ਕੇਰਾ ਮਨ ਜਿਨੀ ਵਸਾਇਆ
ਕਹੇ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ
ਏ ਮਨ ਮੇਰਿਆ ਤੂੰ ਸਦਾ ਰਹੁ ਹਰ ਨਾਲ
ਹਰ ਨਾਲ ਰਹੁ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ
ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ
ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਵਿਸਾਰੇ
ਕਹੇ ਨਾਨਕ ਮਨ ਮੇਰੇ ਸਦਾ ਰਹੁ ਹਰ ਨਾਲ
ਸੱਚੇ ਸਾਹਿਬਾ ਕਿਆ ਨਹੀਂ ਕਰ ਤੇਰੇ
ਕਰਤਾ ਤੇਰੇ ਸਭ ਕੁਛ ਹੈ ਤਿਸ ਦੇ ਸੋ ਪਾਵੇ
ਸਦਾ ਜਿਵਤ ਸਲਾਹ ਤੇਰੀ ਨਾਮ ਮਨ ਵਸਾਵੇ
ਨਾਮ ਜਿਨਕੇ ਮਨ ਵਸਿਆ ਵਾਜੇ ਸਬਦ ਕਰੇ
ਕਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰੇ ਸਾਚਾ ਨਾਮ
ਮੇਰਾ ਆਧਾਰੋ ਸੱਚ ਨਾਮ ਆਧਾਰ ਮੇਰਾ ਦਿਲ ਭੁੱਖਾ ਸਭ ਗਵਾਈਆਂ
ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੂਜਾ
ਸਦਾ ਕੁਰਬਾਨ ਕੀਤਾ ਗੁਰੂ ਵਿੱਚੋਂ ਜਿਸ ਦੀਆਂ ਇਹ ਵਡਿਆਈਆਂ
ਕਹੇ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ
ਮੇਰਾ ਆਧਾਰੋ ਪੰਜ ਪੰਜ ਸ਼ਬਦ ਜਿਤਕਾਰ ਸੁਭਾਗੇ
ਕਰ ਸੁਭਾਗੇ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆਂ
ਦੂਤ ਤੁਧ ਵਾਸੇ ਕੀਤੇ ਕਾਲ ਕੰਠ ਕੁਮਾਰਿਆ
ਤੁਰ ਕਰਮ ਪਾਇਆ ਤੁਰ ਜਿਨ ਕੋ ਸੇਲਾਮ ਹਰ ਕੇ ਲਾਗੇ
ਕਹੇ ਨਾਨਕ ਦਸ ਕੋ ਤਿਤ ਕਰ ਅਨਹਦ ਵਾਜੇ
ਅਨਦ ਸੁਣੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ
ਪਾਰ ਪ੍ਰਭ ਪ੍ਰਭ ਪਾਇਆ ਉਤਰੇ ਸਗਲ ਸੂਰੇ
ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ
ਸਾਜਨ ਪਏ ਸਰਸੇ ਪੂਰੇ ਗੁਰ ਤੇ ਜਾਣੀ
ਸੁਣ ਤੇ ਪੁਨੀਤ ਕਹਿ ਦੇ ਪਵਿੱਤ ਸਤ ਗੁਰ ਰਹਾ ਵਰ ਗੋਰੇ ਬਿਨਵੰਤ ਨਰ ਗੁਰ ਚਰਨ ਲਾਗੇ ਵਾਜੇ ਅਨਹਦ ਤੋਰੇ
ਅਨੰਦ ਸੁਣੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ ਅਨੰਦ ਸੁਣੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ
ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੋਇ ਦਾਈ ਦਾਇਆ ਖੇਲੈ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੇ ਧਰਮ ਅਧੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਤੇ ਆਇਆ ਗਏ ਮੁਸ਼ਕਤ ਕਾਲ ਨਾਨਕ ਦੇ ਮੁਖ ਉਜਲੇ ਕੇਤੀ ਛੁੱਟੀ ਨਾਲ ਜਿਨੀ ਨਾਮ ਤੇ ਆਇਆ ਗਏ ਮੁਸ਼ਕਤ ਕਾਲ ਨਾਨਕ ਦੇ ਮੁਖ ਉਜਲੇ ਕੇਤੀ ਛੁੱਟੀ ਨਾਲ
ਹੋਈਆਂ ਭੁੱਲਾਂ ਗਲਤੀਆਂ ਬਖਸ਼ ਦੇਣੀਆਂ ਅਸੀਸ ਬਖਸ਼ ਦਿਓ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ